ਦੀ ਮਾਲੀ ਛੱਡ ਕੇ ਤੁਰ ਗਿਆ ਬਾਗ ਸੁਣਾ ਖੁਸ ਗਈ ਗੁਲਜ਼ਾਰ ਪੰਜਾਬੀਆਂ ਦੀ ਵਾਲੀ ਪੰਜਾਂ ਦਰਿਆਵਾਂ ਦੇ ਜਾਣ ਮਗਰੋਂ ਲਈ ਕਿਸੇ ਨਾ ਸਾਰ ਪੰਜਾਬੀਆਂ ਦੀ ਉਹ ਰਹੇਗੀ ਲਟਕਦੀ ਕਿਲੇ ਦੀ ਕੰਧ ਉੱਤੇ ਰੱਤ ਪੀਣੀ ਤਲਵਾਰ ਪੰਜਾਬੀਆਂ ਦੀ ਸਿਰ ਤੋਂ ਤਾਜ ਦਲੀਪ ਦਿਓ ਨਹੀਂ ਲੱਥਾ ਲੱਥ ਗਈ ਦਸਤਾਰ ਪੰਜਾਬੀਆਂ ਦੀ ਪ੍ਰਤੀਕ ਬਣਾਈ ਸੀ ਜੋ ਨਲੂਏ ਖੁਸ ਗਈ ਜਗੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਉਹ ਸਾਕੀ ਛੱਡ ਕੇ ਤੁਰ ਗਿਆ ਮਹਿਫਲਾਂ ਨੂੰ ਉਤਰ ਗਿਆ ਸਰੂਰ ਪੰਜਾਬੀਆਂ ਦਾ ਝੱਖੜ ਝੁੱਲਿਆ ਰੁੱਖਾਂ ਦੇ ਟਾਹਣ ਕੜਕੇ ਕੱਚਾ ਝੜ ਗਿਆ ਬੂਰ ਪੰਜਾਬੀਆਂ ਦਾ ਜਥੇਦਾਰ ਵਾਜੋ ਸਭ ਕੁਝ ਜਿੱਤ ਕੇ ਵੀ ਹੋਇਆ ਹੌਸਲਾ ਚੂਰ ਪੰਜਾਬੀਆਂ ਦਾ ਘੜਿਆ ਨੂਰ ਪੰਜਾਬ ਦੇ ਮੁਖੜੇ ਤੋਂ ਖੁੱਸਾ ਜਦੋਂ ਕੋਹੇ ਨੂਰ ਪੰਜਾਬੀਆਂ ਦਾ ਹੋਰੇ ਜਰੀ ਦੇ ਰਹੇ ਨਾ ਪਿੰਡਿਆਂ ਤੇ ਰਹਿ ਗਈ ਲੱਕ ਤੇ ਲੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਪਈਆਂ ਗੁੰਜਲਾਂ ਕਿਸੇ ਤੋਂ ਖੁੱਲੀਆਂ ਨਾ ਉਜੀ ਕਿਸ ਤਰ੍ਹਾਂ ਤਾਣੀ ਪੰਜਾਬੀਆਂ ਦੀ ਪਾਟ ਜਾਣਗੇ ਕਾਲਜੇ ਪੱਥਰਾਂ ਦੇ ਸੁਣ ਕੇ ਦਰਦ ਕਹਾਣੀ ਪੰਜਾਬੀਆਂ ਦੀ ਪਤਾ ਨਹੀਂ ਸੀ ਹੋਣੀ ਦੇ ਹੁਕਮ ਮੂਰੇ ਕੋਈ ਪੇਸ਼ ਨਹੀਂ ਜਾਣੀ ਪੰਜਾਬੀਆਂ ਦੀ ਮੋਏ ਹੋਏ ਵੀ ਸ਼ੇਰ ਦੀ ਮੜੀ ਉੱਤੇ ਆ ਸਕੀਨਾ ਰਾਣੀ ਪੰਜਾਬੀਆਂ ਦੀ ਫਿਰ ਜਾਗੇ ਭਾਗ ਵਿਦੇਸ਼ੀਆਂ ਬੰਦਿਆਂ ਦੇ ਕਿਸਮਤ ਬਣੀ ਫਕੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ
ਅਸੀਂ ਪੁੱਤਰ ਹਾਂ ਦਸ਼ਮੇਸ਼ ਜੀ ਦੇ ਅਸੀਂ ਪੁੱਤਰ ਹਾਂ ਦਸ਼ਮੇਸ਼ ਜੀ ਦੇ ਸਦਾ ਸੱਚ ਤੇ ਹੱਕ ਤੇ ਅੜਨ ਵਾਲੇ ਧਰਮ ਕੌਮ ਤੇ ਮੁਲਕ ਦੀ ਸ਼ਮਾ ਉੱਤੇ ਅਸੀਂ ਵਾਂਗ ਪਤੰਗਿਆਂ ਝੜਨ ਵਾਲੇ ਅਸੀਂ ਡਰਦੇ ਨਹੀਂ ਕਦੀ ਮੌਤ ਕੋਲੋਂ ਹੱਸ ਹੱਸ ਕੇ ਫਾਂਸੀਆਂ ਚੜਨ ਵਾਲੇ ਸੀਸ ਰੱਖ ਕੇ ਆਪਣੀ ਤਲੀ ਉੱਤੇ ਗਲੀ ਯਾਰ ਦੀ ਫਿਰੇ ਹਾਂ ਬੜਨ ਵਾਲੇ ਗਲੀ ਯਾਰ ਦੀ ਫਿਰੇ ਹਾਂ ਬੜਨ ਵਾਲੇ ਅੱਜ ਫੇਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਹੈ ਤੇ ਆਪ ਜੀ ਦੀਆਂ ਉਹ ਸੀਸਾਂ ਦੇ ਦਬਾਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਗੁਰੂ ਦੇ ਸਿੱਖ ਦਾ ਪਹਿਲਾ ਕੰਸੈਪਟ ਸੱਚ ਦੇ ਉੱਤੇ ਪਹਿਰਾ ਦੇਣ ਦਾ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਹਾਡਾ ਤੇ ਮੇਰਾ ਸਾਥ ਜਿਹੜਾ ਹੈ 6:30 ਤੋਂ ਲੈ ਕੇ 7:30 ਤੱਕ ਰਹੇਗਾ ਆਓ ਸਭ ਤੋਂ ਪਹਿਲਾਂ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੀਏ ਪ੍ਰਵਾਨ ਲਵਾਓ ਆਪਣੀ ਤੇ ਮੇਰੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲਾ ਸ਼ੇਰ ਨੇ ਚਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਅੱਜ ਵੀ ਅਸੀਂ ਉਸ ਖੁੱਸੇ ਹੋਏ ਸਿੱਖ ਰਾਜ ਦੀਆਂ ਗੱਲਾਂ ਜਦੋਂ ਕਰਦੇ ਹਾਂ ਜਾਂ ਆਪਣਾ ਇਤਿਹਾਸ ਪੜ੍ਹਦੇ ਹਾਂ ਤੇ ਮਨ ਦੇ ਵਿੱਚੋਂ ਇੱਕ ਚੀਸ ਜਿਹੀ ਉਤਰਦੀ ਹੈ ਸੋ ਤੁਸੀਂ ਵੀ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਣੀ ਕੋਈ ਵਿਚਾਰ ਦੇਣੀ ਹੋਵੇ ਕੋਈ ਤੁਹਾਡੇ ਮਨ ਦੇ ਵਿੱਚ ਕੋਈ ਬਲਬਲਾ ਹੋਵੇ ਉਹਦੇ ਉੱਤੇ ਵਿਚਾਰ ਕਰਨ ਦੇ ਲਈ 815-8100 ਸਟੂਡੀਓ ਦਾ ਨੰਬਰ ਹੈ ਜੀ ਜਿੱਥੇ ਮੈਂ ਅੱਜ ਆਪਦੇ ਨਾਲ ਅਹਿਮ ਗੱਲਾਂ ਕਰਨੀਆਂ ਨੇ ਕੁਝ ਸਾਡੇ ਕੌਮੀ ਮਸਲੇ ਨੇ ਕੁਝ ਸਾਡੀਆਂ ਇੱਥੇ ਦੀਆਂ ਲੋਕਲ ਸਾਡੇ ਆਪਣੇ ਭਾਈਚਾਰੇ ਦੇ ਨਾਲ ਰਿਲੇਟਡ ਗੱਲਾਂ ਨੇ ਉਹ ਵੀ ਮੈਂ ਜੋ ਅਨੁਭਵ ਕੀਤਾ ਹੈ ਜੋ ਵੇਖਿਆ ਹੈ ਜੋ ਚੱਲਦਾ ਹੈ ਜੋ ਪ੍ਰੂਵ ਹੋਇਆ ਹੈ ਉਹ ਮੈਂ ਆਪਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗਾ। ਕਿਵੇਂ ਗੋਰਖ ਧੰਦਾ ਚੱਲ ਰਿਹਾ ਉਸ ਗੋਰਖ ਧੰਦੇ ਦੀ ਗੱਲ ਕਰਾਂਗਾ ਅਤੇ ਉਮੀਦ ਕਰਦਾ ਹਾਂ ਪਿਛਲੇ ਪ੍ਰੋਗਰਾਮਾਂ ਦੀ ਤਰ੍ਹਾਂ ਜਿਵੇਂ ਤੁਸੀਂ ਪਿਆਰ ਦਿੱਤਾ ਅੱਜ ਵੀ ਉਸੇ ਤਰ੍ਹਾਂ ਪਿਆਰ ਬਖਸ਼ੋਗੇ। ਅਤੇ ਇਹ ਲਾਈਨ ਹਰੇਕ ਮੇਰੇ ਰੱਬ ਵਰਗੇ ਸਰੋਤੇ ਦੇ ਲਈ ਖੁੱਲ੍ਹੀ ਹੈ। ਕੋਈ ਵੀ ਬੇਝਿਜਕ ਔਨਅਰ ਆ ਕੇ 815-8100 'ਤੇ 6:30 ਤੋਂ ਲੈ ਕੇ 7:30 ਤੱਕ ਆਪਣੀ ਵਿਚਾਰ ਸਾਂਝੀ ਕਰ ਸਕਦਾ ਹੈ। ਕੌਮ ਦਾ ਜਰਨੈਲ ਜੇਕਰ ਅਸੀਂ ਆਪਣੇ ਇਤਿਹਾਸ ਨੂੰ ਜਾਣਦੇ ਹਾਂ, ਇਤਿਹਾਸ ਨੂੰ ਪੜ੍ਹਦੇ ਹਾਂ, ਇਤਿਹਾਸ ਤੋਂ ਵਾਕਫ ਹਾਂ, ਇਤਿਹਾਸ ਦੇ ਨਾਲ ਮੋਹ ਮੁਹੱਬਤ ਰੱਖਦੇ ਹਾਂ, ਤਾਂ ਫਿਰ ਅਸੀਂ ਸਰਦਾਰ ਕਪੂਰ ਸਿੰਘ ਨੂੰ ਜ਼ਰੂਰ ਪੜ੍ਹਿਆ ਹੋਵੇਗਾ। ਸਰਦਾਰ ਕਪੂਰ ਸਿੰਘ ਨੂੰ ਅਸੀਂ ਜ਼ਰੂਰ ਉਹਨਾਂ ਦੀਆਂ ਲਿਖਤਾਂ ਕਦੇ ਸਾਡੇ ਹੱਥ ਵਿੱਚ ਲੱਗੀਆਂ ਹੋਣਗੀਆਂ। ਅਤੇ ਜੇਕਰ ਉਹਨਾਂ ਦੀ ਇੱਕ ਕਿਤਾਬ ਹੈ ਸਰਦਾਰ ਕਪੂਰ ਸਿੰਘ ਹੋਣਾ ਦੀ, ਜਿਹਦਾ ਨਾਮ ਹੈ ਸਾਚੀ ਸਾਖੀ, ਜੇਕਰ ਅਸੀਂ ਸਾਚੀ ਸਾਖੀ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਸੁਭਾਵਿਕ ਹੀ ਸਮਝ ਪੈ ਜਾਂਦੀ ਹੈ ਕਿ 47 ਦੀ ਵੰਡ ਦੇ ਸਮੇਂ ਕੀ ਸਾਡੇ ਕੌਮ ਦੇ ਨਾਲ ਦੇਸ਼ ਧਰੋਹ ਦੀ ਜਿਹੜੀ ਗੱਲ ਸ਼ੁਰੂ ਹੁੰਦੀ ਹੈ, ਕਿਸ ਤਰੀਕੇ ਦੇ ਨਾਲ ਸਾਡੀ ਕੌਮ ਨੂੰ ਇੱਕ ਵੱਖਰੇ ਲਹਿਜ਼ੇ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਸਰਦਾਰ ਕਪੂਰ ਸਿੰਘ ਉਹ ਆਦਮੀ ਹੈ ਜਿਸ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਜਦੋਂ ਇਹਨਾਂ ਨੇ ਇੱਕ ਲੈਟਰ ਕੱਢਿਆ, ਇੱਕ ਚਿੱਠੀ ਕੱਢੀ ਸੀ ਉਸ ਸਮੇਂ 1947 ਤੋਂ ਛੇਤੀ ਬਾਅਦ ਹੀ ਜਦੋਂ ਦੇਸ਼ ਆਜ਼ਾਦ ਹੁੰਦਾ ਹੈ, ਵੀ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ, ਇਹਨਾਂ 'ਤੇ ਕਰੜੀ ਤੋਂ ਕਰੜੀ ਨਿਗਾਹ ਰੱਖੀ ਜਾਵੇ। ਉਹ ਸਰਦਾਰ ਕਪੂਰ ਸਿੰਘ ਦੀ ਗੱਲ ਮੈਂ ਆਪਦੇ ਨਾਲ ਅੱਜ ਕਰਨੀ ਚਾਹੁੰਦਾ ਹਾਂ। ਉਸ ਸਰਦਾਰ ਕਪੂਰ ਸਿੰਘ ਨੇ ਜਿਹੜੇ ਉਸ ਸਮੇਂ DC ਦੇ ਅਹੁਦੇ 'ਤੇ ਸਨ, IS ਆਫਿਸਰ ਸਨ, ਉਹ ਆਪਣੀ ਜੌਬ ਦੀ ਨਾ ਪ੍ਰਵਾਹ ਕਰਦਿਆਂ ਹੋਇਆਂ ਵੀ ਉਸ ਆਜ਼ਾਦ ਖਿੱਤੇ ਦੇ ਲਈ, ਆਜ਼ਾਦ ਦੇਸ਼ ਦੇ ਲਈ ਕੁਰਬਾਨੀਆਂ ਦੇਣ ਵਾਲਿਆਂ ਯੋਧਿਆਂ ਦੇ ਉੱਤੇ ਜਦੋਂ ਇਹ ਧੱਬਾ ਲੱਗਾ ਹੈ ਤਾਂ ਉਸ ਮਰਦ ਨੇ ਇਹ ਬੀੜਾ ਚੁੱਕਿਆ ਕਿ ਮੈਂ ਜਿਹੜਾ ਹੈ ਇਸ ਚੀਜ਼ ਦੇ ਲਈ ਲੜਾਈ ਲੜਾਂਗਾ, ਭਾਵੇਂ ਕਿ ਉਹਨਾਂ ਨੂੰ ਆਪਣੀ ਜੌਬ ਦੇ ਉੱਤੋਂ ਜਿਹੜਾ ਉਹ ਕੰਮ ਕੀਤਾ ਕਰ ਰਹੇ ਸਨ, ਭਾਵੇਂ ਕਿ ਉਹਨਾਂ ਨੂੰ ਉੱਤੋਂ ਕੱਢ ਦਿੱਤਾ ਗਿਆ, ਉੱਤੋਂ ਲਾਂਭੇ ਕਰ ਦਿੱਤਾ ਗਿਆ, ਪਰ ਉਸ ਗੁਰੂ ਦੇ ਸਿੱਖ ਨੇ ਆਪਣੇ ਤਨ ਦੇ ਉੱਤੇ ਤਸੀਹੇ ਸਹਿੰਦੇ ਹੋਏ, ਮਨ ਦੇ ਉੱਤੇ ਪਰੇਸ਼ਾਨੀਆਂ ਸਹਿੰਦੇ ਹੋਏ ਇਸ ਚੀਜ਼ ਤੋਂ ਪਿੱਛਾ ਨਹੀਂ ਮੋੜਿਆ ਜਿਹੜਾ ਉਹਨੇ ਕਦਮ ਚੁੱਕਿਆ ਸੀ ਕਿ ਸਾਨੂੰ ਜਰਾਇਮ ਪੇਸ਼ਾ ਕੌਮ ਕਿਉਂ ਕਿਹਾ ਗਿਆ ਹੈ, ਉਹ ਲੜਾਈ ਉਹਨਾਂ ਨੇ ਜਾਰੀ ਰੱਖੀ। ਅਤੇ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਸਰਦਾਰ ਕਪੂਰ ਸਿੰਘ ਕਿਸ ਦੀ ਗੱਲ ਕਰਦਾ ਹਾਂ। ਉਹ ਸਰਦਾਰ ਕਪੂਰ ਸਿੰਘ ਜਿਸ ਨੇ ਸਭ ਤੋਂ ਪਹਿਲਾਂ ਸਿੱਖਾਂ ਦੇ ਨਾਲ ਹੋਈਆਂ ਵਧੀਕੀਆਂ ਦੀ ਗੱਲ, ਹਿੰਦੁਸਤਾਨ ਦੇ ਭਾਰਤ ਦੇ ਉਸ ਸਿਸਟਮ ਨੂੰ ਲਲਕਾਰਾ ਮਾਰਦੇ ਹੋਏ ਇਹ ਗੱਲ ਆਖੀ ਕਿ ਤੁਸੀਂ ਸਾਡੀਆਂ ਕੁਰਬਾਨੀਆਂ ਭੁੱਲ ਚੁੱਕੇ ਹੋ, ਤੁਸੀਂ ਸਾਡਿਆਂ ਪੁਰਖਿਆਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਦਾ ਸਾਨੂੰ ਆਹ ਮੁੱਲ ਦੇ ਰਹੇ ਹੋ, ਤੁਸੀਂ ਅੱਜ ਸਾਨੂੰ ਜਰਾਇਮ ਪੇਸ਼ਾ ਕੌਮ ਦੇ ਨਾਲ ਨਵਾਜ਼ ਰਹੇ ਹੋ, ਇਹ ਗੱਲ ਠੀਕ ਨਹੀਂ ਹੈ। ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਅਤੇ ਉਸ ਵਿਰੋਧ ਕਰਨ ਦਾ ਸਿਲਾ ਜਿਹੜਾ ਉਹਨਾਂ ਨੂੰ ਸਾਰੀ ਉਮਰ ਭੁਗਤਣਾ ਪਿਆ ਹੈ। ਅਤੇ ਉਹ ਪਰ ਉਹਨਾਂ ਨੇ ਈਨ ਨਹੀਂ ਮੰਨੀ ਉਸ ਕਾਲੇ ਸਿਸਟਮ ਦੀ ਅਤੇ ਉੱਥੇ ਦੇ ਕਰਿੰਦਿਆਂ ਦੀ। ਅਤੇ ਜੇਕਰ ਹੋਰ ਅੱਗੇ ਵੇਖਦੇ ਹਾਂ ਇਸੇ ਤਰ੍ਹਾਂ ਹੀ ਉਹਨਾਂ ਨੇ ਪੂਰੀ ਲਾਈਫ, ਜੇਕਰ ਤੁਸੀਂ ਉਹਨਾਂ ਦੀ ਪੂਰੀ ਜਿਹੜੀ ਹੈ ਕਿਸ ਕਿਸਮ ਦੇ ਇਨਸਾਨ ਸਨ ਸਰਦਾਰ ਕਪੂਰ ਸਿੰਘ ਜੀ, ਜੇਕਰ ਉਹਨਾਂ 'ਤੇ ਪੂਰਾ ਆਪਾਂ ਦੇਖਣਾ ਹੋਵੇ ਤਾਂ ਉਹਨਾਂ ਦੀ ਕਿਤਾਬ ਹੈ ਸਾਚੀ ਸਾਖੀ, ਉਹ ਪੜ੍ਹ ਕੇ ਤੁਹਾਨੂੰ ਸਾਹ ਸੁਭਾਏ ਹੀ ਉਹਨਾਂ ਦੀ ਜੀਵਨੀ ਦੇ ਉੱਤੇ ਕਾਫੀ ਚੀਜ਼ਾਂ ਜਿਹੜੀਆਂ ਨੇ ਮਿਲ ਜਾਣਗੀਆਂ। ਜੇਕਰ ਤੁਸੀਂ ਵੀ ਉਸ ਕਿਤਾਬ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਮੈਨੂੰ ਟੈਕਸਟ ਮੈਸੇਜ ਕਰ ਦਿਓ, ਮੈਂ ਉਹ ਕਿਤਾਬ ਤੁਹਾਨੂੰ ਪਹੁੰਚਦੀ ਕਰ ਸਕਦਾ ਹਾਂ। ਉਹ ਕਿਤਾਬ ਸਾਡੇ ਹਰੇਕ ਸਿੱਖ ਦੇ ਘਰ ਦਾ ਸ਼ਿੰਗਾਰ ਹੋਣੀ ਚਾਹੀਦੀ ਸੀ, ਪਰ ਬਦਕਿਸਮਤੀ ਹੈ ਕਿ ਇੱਕ ਇਹੋ ਜਿਹਾ ਟਾਈਮ ਵੀ ਆਇਆ ਕਿ ਉਸ ਕਿਤਾਬ ਦੇ ਉੱਤੇ ਭਾਰਤ ਸਰਕਾਰ ਨੇ ਬੈਨ ਵੀ ਲਾਇਆ ਸਾਚੀ ਸਾਖੀ ਦੇ ਉੱਤੇ ਸਰਦਾਰ ਕਪੂਰ ਸਿੰਘ ਹੁਣਾਂ ਦੀ ਲਿਖੀ ਹੋਈ ਕਿਤਾਬ ਦੇ ਉੱਪਰ ਸਮੇਂ ਦੀ ਸਰਕਾਰ ਨੇ ਇੱਕ ਟਾਈਮ ਇਹੋ ਜਿਹਾ ਵੀ ਆਇਆ ਸੀ ਜਦੋਂ ਉਹਨਾਂ ਨੇ ਉਹ ਕਿਤਾਬ ਵਿਕਣੀ ਬੰਦ ਕਰ ਦਿੱਤ ਕਰਵਾ ਦਿੱਤੀ ਸੀ ਉਸ ਭਾਰਤ ਦੇ ਅੰਦਰ ਤੇ ਉਹਦੇ ਵਿੱਚ ਕਿਉਂਕਿ ਸੱਚਾਈਆਂ ਹੀ ਇੰਨੀਆਂ ਲਿਖੀਆਂ ਨੇ ਇਹੋ ਜਿਹਾ ਉਹਨਾਂ ਨੂੰ ਨੰਗਾ ਕੀਤਾ ਸਿਸਟਮ ਨੂੰ ਕਿ ਉਹ ਬਰਦਾਸ਼ਤ ਨਹੀਂ ਕਰ ਸਕਦੇ ਸਨ ਸਰਦਾਰ ਕਪੂਰ ਸਿੰਘ ਜੀ ਦੀ ਜੇਕਰ ਹੋਰ ਵੀ ਡੰਗਾਈ ਵਿੱਚ ਜਾ ਕੇ ਅਸੀਂ ਉਹਨਾਂ ਦੇ ਬਾਰੇ ਪੜ੍ਹਦੇ ਹਾਂ ਵਿਚਾਰਦੇ ਹਾਂ ਵੇਖਦੇ ਹਾਂ ਬਹੁਤ ਕੁਝ ਸਾਨੂੰ ਉਹਨਾਂ ਤੋਂ ਸਿੱਖਣ ਨੂੰ ਵੀ ਮਿਲਦਾ ਹੈ ਕਿਸ ਦੂਰ ਅੰਦੇਸ਼ੀ ਦੇ ਨਾਲ ਉਹ ਕੰਮ ਕਰਿਆ ਕਰਦੇ ਸਨ ਕਿਸ ਆਉਣ ਵਾਲੀ ਜਿਹੜਾ ਸਾਡਾ ਭਵਿੱਖ ਹੈ ਆਉਣ ਵਾਲਾ ਸਾਡਾ ਕੱਲ੍ਹ ਹੈ ਉਹਦੇ ਬਾਰੇ ਉਹ ਗੱਲ ਕਰਦੇ ਨੇ ਆਉਣ ਵਾਲੀਆਂ ਸਾਡੀਆਂ ਮੁਸ਼ਕਲਾਂ ਦੇ ਬਾਰੇ ਗੱਲ ਕਰਦੇ ਨੇ ਆਉਣ ਵਾਲੇ ਸਾਡੇ ਸਿੱਖ ਸਮਾਜ ਦੇ ਬਾਰੇ ਚਿੰਤਨ ਨੇ ਆਉਣ ਵਾਲੀਆਂ ਸਾਡੀਆਂ ਮੁਸ਼ਕਲਾਂ ਦੇ ਬਾਰੇ ਕੌਮ ਨੂੰ ਜਾਗਰਤ ਕਰਨਾ ਚਾਹੁੰਦੇ ਨੇ ਉਹ ਇੱਕ ਜਿੱਥੇ ਦੂਰ ਅੰਦੇਸ਼ੀ ਸਿੱਖ ਸੀ ਅਤੇ ਉੱਥੇ ਇੱਕ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਇੱਕ ਫਿਲਾਸਫਰ ਵੀ ਸੀ ਜਿਨ੍ਹਾਂ ਨੇ ਬਹੁਤ ਹੀ ਆਪਣੇ ਪਿੰਡੇ ਦੇ ਉੱਤੇ ਤਸ਼ੱਦਦ ਵੀ ਸਿਹਾ ਪਰ ਈ ਨਹੀਂ ਮੰਨੀ ਭਾਵੇਂ ਕਿ ਉਹਨਾਂ ਨੂੰ ਉਹ ਜੌਬ ਜਿਹੜੀ ਕਰਦੇ ਸਨ ਉਹਨੂੰ ਛੱਡਣਾ ਪਿਆ ਉਹਨਾਂ ਨੂੰ ਕੱਢ ਦਿੱਤਾ ਗਿਆ ਉਸ ਜੌਬ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਪਰ ਉਹਨਾਂ ਨੇ ਫਿਰ ਵੀ ਈਨ ਨਹੀਂ ਮੰਨੀ ਉਹ ਸਾਰੇ ਕੁਝ ਨੂੰ ਜਦੋਂ ਹੋਰ ਅੱਗੇ ਜਾ ਕੇ ਵੇਖਦੇ ਹਾਂ ਉਹਨਾਂ ਦੀ ਇੱਕ ਫੋਟੋ ਮੈਂ ਅਕਸਰ ਹੀ ਵੇਖਦਾ ਹਾਂ ਆਖਰੀ ਟਾਈਮ ਦੇ ਉੱਤੇ ਜਦੋਂ ਬਜ਼ੁਰਗ ਅਵਸਥਾ ਦੇ ਵਿੱਚ ਉਹਨਾਂ ਦੀ ਇੱਕ ਫੋਟੋ ਕਿਸੇ ਪੱਤਰਕਾਰ ਨੇ ਖਿੱਚੀ ਹੈ ਕਿਸੇ ਕਚਹਿਰੀ ਦੇ ਵਿੱਚ ਨੂੰ ਵੱਲ ਨੂੰ ਜਾ ਰਹੇ ਨੇ ਇੰਝ ਲੱਗ ਰਿਹਾ ਹੈ ਉਹਨਾਂ ਦੇ ਪਿੱਛੇ ਉਹ ਦਸਤਾਵਦੀ ਜਿਹੜੀ ਹੈ ਜਿਹਦੇ 'ਤੇ ਉਹ ਕੇਸ ਲੜ ਰਹੇ ਸਨ ਉਹ ਪਿੱਛੇ ਢੂਈ ਦੇ ਉੱਤੇ ਇੱਦਾਂ ਲੱਗੀ ਹੋਈ ਹੈ ਕਹਿਣ ਦਾ ਭਾਵ ਕਿ ਉੱਥੋਂ ਇਹ ਸਾਨੂੰ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਨੇ ਆਖਰੀ ਸਾਹਾਂ ਤੱਕ ਵੀ ਜਿਹੜਾ ਹੈ ਈਨ ਨਹੀਂ ਮੰਨੀ ਜੋ ਉਹ ਲੜਾਈ ਸ਼ੁਰੂ ਕੀਤੀ ਸੀ ਉਹਨੂੰ ਆਖਰੀ ਦਮਾਂ ਤੱਕ ਲੜਦੇ ਰਹੇ ਇਸ ਦੇ ਨਾਲ ਹੀ ਜੇਕਰ ਉਹਨਾਂ ਦੀ ਹੋਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਮਤਾ ਆਨੰਦਪੁਰ ਜਿਹੜਾ ਸੀ ਜਦੋਂ ਸਰਬੱਤ ਖਾਲਸਾ ਤੋਂ ਪਹਿਲਾਂ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਮੰਗਾਂ ਦੀ ਪੰਜਾਬ ਦੇ ਹਿੱਤੀ ਮੰਗਾਂ ਦੀ ਗੱਲ ਕੀਤੀ ਹੈ ਉਹ ਜਿਹੜਾ ਲਿਖਿਆ ਸੀ ਮਤਾ ਆਨੰਦਪੁਰ ਉਹ ਵੀ ਸਰਦਾਰ ਕਪੂਰ ਸਿੰਘ ਹੁਣਾਂ ਦਾ ਲਿਖਿਆ ਸੀ ਇੱਥੋਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਰਦਾਰ ਕਪੂਰ ਸਿੰਘ ਜੀ ਹੁਣਾਂ ਨੇ ਇੱਕ ਚੀਜ਼ ਨੂੰ ਕਲਮਬੰਦ ਕੀਤਾ ਅਤੇ ਉਹਨਾਂ ਦੀ ਜਿਹੜੀ ਯਾਦ ਹੈ ਹਮੇਸ਼ਾ ਹੀ ਸਿੱਖ ਉਹਨਾਂ ਨੂੰ ਯਾਦ ਕਰਦੇ ਨੇ ਅਤੇ ਪਰ ਸਾਨੂੰ ਉਹਨਾਂ ਦੀ ਯਾਦ ਹਮੇਸ਼ਾ ਆਉਣੀ ਵੀ ਚਾਹੀਦੀ ਹੈ ਪਰ ਅਫਸੋਸ ਹੈ ਕਿ ਅਸੀਂ ਇਹੋ ਜਿਹੇ ਆਪਣੇ ਜਿਹੜੇ ਸਾਡੇ ਅਗਾਂਹ ਵਧੂ ਲੀਡਰ ਸਨ ਅਗਾਂਹ ਵਧੂ ਕਲਮ ਦੇ ਧਨੀ ਸਨ ਉਹਨਾਂ ਨੂੰ ਮਨ ਦੇ ਵਿੱਚੋਂ ਵਸਾਰ ਦਿੱਤਾ ਹੈ ਅੱਜ ਮੈਂ ਜਿੱਥੇ ਸਰਦਾਰ ਕਪੂਰ ਸਿੰਘ ਦੀ ਯਾਦ ਨੂੰ ਸਮਰਪਿਤ ਅੱਧੇ ਘੰਟੇ ਦਾ ਪ੍ਰੋਗਰਾਮ ਕਰਨਾ ਹੈ ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਚੈਪਟਰ ਹੈ ਉਹ ਮੈਂ ਆਪਦੇ ਨਾਲ ਸਾਂਝਾ ਕਰਾਂਗਾ ਕਿਸ ਤਰੀਕੇ ਦੇ ਨਾਲ ਮਾਂ ਖੇਡ ਕਬੱਡੀ ਦੇ ਉੱਪਰ ਗੋਰਖ ਧੰਦਾ ਚੱਲ ਰਿਹਾ ਹੈ ਇਹ ਮੇਰਾ ਵਿਸ਼ਾ ਰਹੇਗਾ ਜਿੰਨੇ ਵੀ ਆਪਣੀ ਮਾਂ ਖੇਡ ਨੂੰ ਪਿਆਰ ਕਰਨ ਵਾਲੇ ਹੋ ਜ਼ਰੂਰ ਪ੍ਰੋਗਰਾਮ ਨੂੰ ਧਿਆਨ ਦੇ ਨਾਲ ਸੁਣਿਓ ਅਤੇ ਮੈਂ ਉਹ ਤੱਥ ਆਪਦੇ ਨਾਲ ਸਾਂਝੇ ਕਰਨੇ ਨੇ ਜਿਹੜੇ ਲੋਕ ਇਹ ਟਾਰਾਂ ਮਾਰਦੇ ਨੇ ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਕਿ ਅਸੀਂ ਤਾਂ ਮਾਂ ਖੇਡ ਕਬੱਡੀ ਨੂੰ ਪ੍ਰਮੋਟ ਕਰਦੇ ਅਸੀਂ ਬਿਜ਼ਨਸ ਧੰਦਾ ਗੋਰਖ ਧੰਦਾ ਨਹੀਂ ਕਰਦੇ ਉਹ ਗੋਰਖ ਧੰਦੇ ਦੀ ਗੱਲ ਬਾਏ ਪਰੂਫ ਕਰਾਂਗਾ ਪਰੂਫ ਦੇਵਾਂਗਾ ਫਿਰ ਤੁਸੀਂ ਆਪਣੇ ਆਪ ਹੀ ਹਿਸਾਬ ਲਗਾ ਸਕਦੇ ਹੋ ਕਿ ਕੀ ਹੋ ਰਿਹਾ ਹੈ ਖੈਰ ਪਹਿਲੇ ਵਿਸ਼ੇ ਵੱਲ ਨੂੰ ਵਾਪਸ ਆਉਂਦੇ ਹਾਂ ਭਾਰਤ ਦੇਸ਼ ਆਜ਼ਾਦੀ ਦੀ ਵਰ੍ਹੇਗੰਢ ਹਰੇਕ ਵਰ੍ਹੇ ਮਨਾਉਂਦਾ ਹੈ ਆਪਣੇ ਦੇਸ਼ ਪੱਖੀ ਕੁਰਬਾਨੀਆਂ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਦਾ ਹੈ ਪਰ 13 ਅਗਸਤ ਨੂੰ ਸਿੱਖਾਂ ਦੇ ਉੱਗੇ ਵਿਦਵਾਨ ਜਿਨ੍ਹਾਂ ਨੂੰ ਸਰਦਾਰ ਦੀ ਉਪਾਧੀ ਸਿੱਖਾਂ ਵੱਲੋਂ ਦਿੱਤੀ ਗਈ ਸੀ ਉਹਨਾਂ ਦੀ ਵਰਸੀ ਹੁੰਦੀ ਹੈ ਉਹਨਾਂ ਦਾ ਪਿਛਲੇ ਦਿਨਾਂ ਦੇ ਦੌਰਾਨ ਉਹਨਾਂ ਦਾ ਜਨਮ ਦਿਨ ਵੀ ਨਿਕਲ ਕੇ ਗਿਆ ਹੈ ਉਹ ਸਾਰੇ ਕਾਸੇ ਤੇ ਮੈਂ ਅੱਜ ਪੰਛੀ ਝਾਤ ਮਾਰਨੀ ਚਾਹੁੰਦਾ ਹਾਂ ਇਹ ਸਰਦਾਰ ਕਪੂਰ ਸਿੰਘ IAS ਆਫੀਸਰ ਜੋ ਕਿ ਇੱਕ ਸਰਕਾਰੀ ਉੱਚੇ ਅਹੁਦੇ ਤੇ ਜਿਵੇਂ ਮੈਂ ਪਹਿਲਾਂ ਆਪਦੇ ਨਾਲ ਇਹ ਸਾਰੀ ਹੀ ਗੱਲਬਾਤ ਸਾਂਝੀ ਕਰ ਚੁੱਕਾ ਹਾਂ ਇਸ ਦੇ ਨਾਲ ਹੀ ਸਿੱਖ ਵਿਸ਼ਿਆਂ ਪ੍ਰਤੀ ਵੀ ਪੂਰੀ ਤਰ੍ਹਾਂ ਚੇਤੰਨ ਸਨ ਅਧਿਆਤਮਕ ਸਮਾਜਕ ਅਤੇ ਰਾਜਸੀ ਪੱਖੋਂ ਕਾਫੀ ਅਗਾਂਹ ਵਧੂ ਸੋਚ ਰੱਖਣ ਵਾਲੇ ਤੇ ਵਿਚਾਰ ਰੱਖਣ ਵਾਲੇ ਵਿਦਵਾਨ ਵੀ ਸਨ ਜੇਕਰ ਦੇਖੀਏ ਕਿ ਧਾਰਮਿਕ ਜਥੇਦਾਰਾਂ ਦੀ ਮਜ਼ਬੂਤ ਪਕੜ ਹੋਣ ਕਾਰਨ ਸਰਦਾਰ ਕਪੂਰ ਸਿੰਘ ਇੰਨੇ ਉੱਚੇ ਰੁਤਬੇ ਦੇ ਹੋਣ ਦੇ ਬਾਵਜੂਦ ਸਿੱਖਾਂ ਦੇ ਮਜ਼ਬੂਤ ਭਵਿੱਖ ਦਾ ਨਿਰਣਾ ਨਹੀਂ ਲੈ ਸਕੇ ਸੀ ਭਾਵੇਂ ਕਿ ਇਸ ਫੈਸਲੇ ਤੋਂ ਖੁੰਝ ਜਾਣ ਕਾਰਨ ਇਹਨਾਂ ਨੂੰ ਸਿੱਖ ਵਿਦਵਾਨ ਹੋਣ ਦੇ ਨਾਤੇ ਆਜ਼ਾਦ ਭਾਰਤ ਵਿੱਚ ਸੱਤਾ ਵਿੱਚ ਆਈ ਜਮਾਤ ਵਿੱਚੋਂ ਕਾਫੀ ਨਮੋਸ਼ੀ ਤੇ ਇੱਥੋਂ ਤੱਕ ਆਪਣੀ ਨੌਕਰੀ ਤੋਂ ਵੀ ਹੱਥ ਧੋਣੇ ਪਏ ਸੀ ਕਿਉਂਕਿ ਇਹ ਸਰਦਾਰ ਕਪੂਰ ਸਿੰਘ ਹੀ ਸੀ ਜਿਨ੍ਹਾਂ ਨੇ ਆਜ਼ਾਦ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸਿੱਖਾਂ ਪ੍ਰਤੀ ਨਫ਼ਰਤ ਭਰਿਆ ਪੱਤਰ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ ਅਤੇ ਇਸ 'ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਕਰੜੀ ਨਜ਼ਰ ਰੱਖੇ ਅਤੇ ਸਰਦਾਰ ਕਪੂਰ ਸਿੰਘ ਨੇ ਆਪਣੀ ਨੌਕਰੀ ਦੀ ਬਰਖਾਸਤੀ ਦੇ ਖਿਲਾਫ਼ ਆਜ਼ਾਦ ਭਾਰਤ ਦੀਆਂ ਕੋਰਟ ਕਚਹਿਰੀਆਂ ਵਿੱਚ ਲੰਮੇ ਅਰਸੇ ਤੱਕ ਇਨਸਾਫ਼ ਦੀ ਲੜਾਈ ਦਾ ਸਾਹਮਣਾ ਕੀਤਾ ਪਰ ਸਿੱਖ ਕੌਮ ਸਿਰਫ ਹੀ ਗੁਲਾਮੀ ਤੋਂ ਕੋਈ ਇਨਸਾਫ਼ ਨਾ ਮਿਲਿਆ ਪਰ ਇਹਨਾਂ ਦੀ ਸਿੱਖ ਕੌਮ ਪ੍ਰਤੀ ਵਿਦਵਤਾ ਅਧਿਆਤਮਕ ਸੋਚ ਵਿੱਚ ਕਦੀ ਵੀ ਕਮੀ ਕਦੀ ਵੀ ਖੜੋਤ ਨਹੀਂ ਆਈ ਇਹੀ ਵਿਚਾਰ ਨੂੰ ਮੈਂ ਆਪਦੇ ਨਾਲ ਇਸੇ ਤਰ੍ਹਾਂ ਜਾਰੀ ਰੱਖਾਂਗਾ ਮੇਰੇ ਨਾਲ ਸਟੂਡੀਓ ਵਿੱਚ ਹੋ ਗਏ ਨੇ ਵੀਰ ਸਾਹਿਬ ਸਿੰਘ ਜੀ ਸਭ ਤੋਂ ਪਹਿਲਾਂ ਇਹਨਾਂ ਨੂੰ ਗੁਰਫਤਿਹ ਨਾਲ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੱਜ ਦਾ ਜਿਹੜਾ ਵਿਸ਼ਾ ਸਰਦਾਰ ਕਪੂਰ ਸਿੰਘ ਜੀ ਭਾਵੇਂ ਇੱਕ ਸ਼ਖਸੀਅਤ ਦੇ ਤੌਰ ਤੇ ਅਸੀਂ ਇਸ ਦਾ ਜ਼ਿਕਰ ਕਰ ਰਹੇ ਹਾਂ ਪਰ ਜੇ ਇਸ ਨੂੰ ਵੱਡੇ ਪੱਧਰ ਦੇ ਉੱਤੇ ਦੇਖਿਆ ਜਾਵੇ ਤਾਂ ਸਰਦਾਰ ਕਪੂਰ ਸਿੰਘ ਜੀ ਪੰਜਾਬ ਦੀ ਉਸ ਜਿਹੜੀ ਹੋਣੀ ਦਾ ਹੋਣੀ ਦੇ ਚਸ਼ਮਦੀਦ ਗਵਾਹ ਨੇ ਜਦੋਂ ਪੰਜਾਬ ਖਿੱਤਾ ਭਾਵੇਂ ਕਿ ਉਸ ਸਮੇਂ ਅੰਗਰੇਜ਼ ਹਕੂਮਤ ਸੀ ਫਿਰ ਵੀ ਪੰਜਾਬ ਜਦੋਂ ਪੰਜਾਬ ਦਾ ਨਾਂ ਲਿਆ ਜਾਂਦਾ ਤਾਂ ਪੰਜਾਬ ਦਾ ਖੇਤਰਫਲ ਸੀ ਉਹ ਜਿਹੜਾ ਦਿੱਲੀ ਤੋਂ ਲੈ ਕੇ ਉੱਧਰ ਕੰਧਾਰ ਤੱਕ ਚੱਲਦਾ ਸੀ ਤੇ IAS ਅਫਸਰ ਹੋਣ ਦੇ ਨਾਤੇ ਜਿਹੜਾ ਉਹਨਾਂ ਦਾ ਘੇਰਾ ਵੀ ਕਾਫੀ ਵਿਸ਼ਾਲ ਸੀ ਜਿਹੜਾ ਉਹਨਾਂ ਦੀ ਬੁੱਧੀ ਦਾ ਪੱਧਰ ਬਹੁਤ ਉੱਚਾ ਸੀ ਕਿਉਂਕਿ ਇਹ ਭਾਵੇਂ ਕਿ ਉਸ ਸਮੇਂ ਦੀ ਗੱਲ ਹੈ ਪਰ ਉਸ ਸਮੇਂ ਵੀ ਜਿਹੜਾ ਇਹ IAS ਬਣਨਾ ਕੋਈ ਸੌਖਾ ਕੰਮ ਨਹੀਂ ਸੀ ਹੁੰਦਾ ਭਾਵੇਂ ਕਿ ਇੰਨਾ ਜ਼ਿਆਦਾ ਉਸ ਸਮੇਂ ਕੰਪੀਟੀਸ਼ਨ ਨਹੀਂ ਸੀ ਹੁੰਦਾ ਪਰ ਫਿਰ ਵੀ ਜਿਹੜਾ ਇਹ ਇਸ ਅਹੁਦੇ ਤੱਕ ਪਹੁੰਚਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਕਾਬਲੀਅਤ ਸੀ ਤੇ ਇਹ ਸਾਨੂੰ ਯਾਦ ਵੀ ਦਵਾਉਂਦਾ ਹੈ ਕਿ ਕਿਸੇ ਸਮੇਂ ਸਾਡੇ ਵਿੱਚ ਪੜ੍ਹਨ ਲਿਖਣ ਦੀ ਰੁਚੀ ਕਿੰਨੀ ਜ਼ਿਆਦਾ ਪ੍ਰਬਲ ਸੀ ਪਰ ਜਿਹੜੀ ਹੌਲੀ ਹੌਲੀ ਕਈ ਕਾਰਨਾਂ ਕਰਕੇ ਘਟਦੀ ਜਾ ਰਹੀ ਹੈ ਤੇ ਜਿਹੜਾ ਸਰਦਾਰ ਕਪੂਰ ਸਿੰਘ ਜੀ ਨੇ ਜਿਹੜੀ ਉਹ ਸਾਰੇ ਦਾ ਸਾਰਾ ਵਰਤਾਰਾ ਦੇਖਿਆ ਕਿ ਕਿਵੇਂ ਪੰਜਾਬ ਦੀ ਵੰਡ ਕੀਤੀ ਗਈ ਜਦੋਂ ਭਾਰਤ ਨੂੰ ਯਾਦ ਕੀਤਾ ਗਿਆ ਉਸ ਸਮੇਂ ਕਿੰਨਾ ਨੁਕਸਾਨ ਉਠਾਉਣਾ ਪਿਆ ਪੰਜਾਬ ਨੂੰ ਤੇ ਜਦੋਂ ਇਸ ਦੀ ਜਿਹੜੀ ਦੋ ਕੌਮਾਂ ਨੂੰ ਸਭ ਤੋਂ ਵੱਧ ਨੁਕਸਾਨ ਉਠਾਉਣਾ ਪਿਆ ਭਾਵੇਂ ਕਿ ਹਿੰਦੂ ਕੌਮ ਨੂੰ ਵੀ ਇਸ ਦਾ ਨਿਸ਼ਾਨਾ ਬਣਨਾ ਪਿਆ ਪਰ ਮੁਸਲਮਾਨ ਤੇ ਸਿੱਖ ਕੌਮ ਤੇ ਸ਼ਾਇਦ ਸਿੱਖ ਕੌਮ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਇਸ ਵੰਡ ਦੇ ਵਿੱਚ ਜਿਹੜਾ ਹੰਢਾਉਣਾ ਪਿਆ ਤੇ ਉਹ ਸਾਰਾ ਵਰਤਾਰਾ ਸਰਦਾਰ ਕਪੂਰ ਸਿੰਘ ਜੀ ਨੇ ਉਸ ਸਮੇਂ ਉਹ ਖੁਦ ਉੱਥੇ ਮੌਜੂਦ ਸੀ ਇਸ ਸਾਰੇ ਕਾਸੇ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਅੱਲੇ ਜ਼ਖਮਾਂ ਦੇ ਉੱਤੇ ਲੂਣ ਪਾਉਣ ਵਾਲੀ ਗੱਲ ਜਿਹੜਾ ਉਸ ਸਮੇਂ ਦੇ ਪਟੇਲ ਜਿਹੜਾ ਗ੍ਰਹਿ ਮੰਤਰੀ ਸੀ ਉਹਦੇ ਵੱਲੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ ਸਿੱਖ ਕੌਮ ਦੇ ਖਿਲਾਫ ਜਿਹੜਾ ਕਿ ਸਿੱਧੇ ਤੌਰ ਦੇ ਉੱਤੇ ਇੱਕ ਜਿਹੜੀ ਸਿੱਖ ਕੌਮ ਨੂੰ ਥੱਲੇ ਲਾਉਣ ਦੇ ਲਈ ਇੱਕ ਸ਼ੜਯੰਤਰ ਰਚਿਆ ਗਿਆ ਸੀ ਉਸ ਸਮੇਂ ਉਸਦਾ ਜਿਹੜਾ ਜਵਾਬ ਜਿਹੜਾ ਸਰਦਾਰ ਕਪੂਰ ਸਿੰਘ ਜੀ ਨੇ ਦਿੱਤਾ ਤੇ ਉਸ ਤੋਂ ਬਾਅਦ ਇੰਨੀ ਹੀ ਬਸ ਨਹੀਂ ਸਰਦਾਰ ਕਪੂਰ ਸਿੰਘ ਜੀ ਦੀ ਜਿਹੜੀ ਜੀਵਨੀ ਜੀਵਨੀ ਤੇ ਜਿਹੜੀਆਂ ਉਹਨਾਂ ਦੀਆਂ ਲਿਖਤਾਂ ਤੇ ਜਿਹੜੇ ਉਹਨਾਂ ਦੇ ਭਾਸ਼ਣ ਵੀ ਨੇ ਉਹ ਬਹੁਤ ਕੁਛ ਸਮੋਈ ਬੈਠੇ ਨੇ। ਜਦੋਂ ਵੀ ਮੈਂ ਉਹਨਾਂ ਦੀਆਂ ਭਵਿੱਖਬਾਣੀਆਂ ਦੇ ਉੱਤੇ ਨਜ਼ਰ ਮਾਰਦਾ ਇਨ ਬਿਨ ਉਸੇ ਤਰੀਕੇ ਨਾਲ ਅੱਜ ਸਾਡੀ ਕੌਮ ਦੇ ਵਿੱਚ ਉਹੀ ਕੁਛ ਹੋ ਰਿਹਾ ਏ ਤੇ ਇਸ ਦੀਆਂ ਕਿਉਂਕਿ ਸਰਦਾਰ ਕਪੂਰ ਸਿੰਘ ਜੀ ਵਰਗੇ ਜਦੋਂ ਲੇਖਕ ਕਦੇ ਲਿਖਦੇ ਨੇ ਤਾਂ ਉਹ ਕੋਈ ਊਲ ਜਲੂਲ ਗੱਲ ਵਾਲੇ ਪਾਸੇ ਧਿਆਨ ਨਹੀਂ ਦਿੰਦੇ, ਬੜਾ ਕੇਂਦਰਿਤ ਹੋ ਕੇ ਜਿਹੜਾ ਵਿਸ਼ਾ ਤੇ ਜਿਹੜਾ ਗੱਲ ਕਰਨ ਵਾਲੀ ਹੁੰਦੀ ਹੈ ਉਸੇ ਦੇ ਉੱਤੇ ਹੀ ਉਹ ਕਰਦੇ ਨੇ ਤੇ ਜਿਹੜਾ ਇਸੇ ਕਰਕੇ ਹੀ ਭਾਵੇਂ ਕਿ ਜਿਹੜੀ ਆਹ ਸੱਚੀ ਸਾਖੀ ਕਿਤਾਬ ਹੈ ਜਿਸ ਦਾ ਪਹਿਲਾ ਨਾਂ ਦਾ ਕਮਿਊਨਲ ਅਵਾਰਡ ਸੀ ਉਹਦਾ ਨਾਂ ਬਦਲ ਕੇ ਫਿਰ ਜਦੋਂ ਪੰਜਾਬੀ 'ਚ ਪ੍ਰਕਾਸ਼ਿਤ ਕੀਤੀ ਗਈ ਤਾਂ ਉਸਦਾ ਨਾਂ ਸੱਚੀ ਸਾਖੀ ਰੱਖਿਆ ਗਿਆ ਤੇ ਉਸ ਤੋਂ ਪਹਿਲਾਂ ਵੀ ਇੱਕ ਸ਼ਾਇਦ ਉਸਦਾ ਨਾਂ ਹੋਰ ਸੀ ਪਰ ਬਾਅਦ ਵਿੱਚ ਬਦਲ ਕੇ ਇਸ ਨੂੰ ਸੱਚੀ ਸਾਖੀ ਕੀਤਾ ਗਿਆ। ਉਹ ਜਿਹੜੀ ਪੂਰੀ ਤਰ੍ਹਾਂ ਸਮਝਣ ਦੇ ਲਈ ਉਸ ਦੇ ਉੱਤੇ ਬਹੁਤ ਧਿਆਨ ਦੇਣਾ ਪੈਂਦਾ ਏ, ਇਕੱਲੇ ਇਕੱਲੇ ਪੇਜ ਦੇ ਉੱਤੇ ਕਾਫੀ ਜਿਹੜੀ ਡੂੰਘਾਈ ਦੇ ਵਿੱਚ ਜਾਣਾ ਪੈਂਦਾ ਉਹਨਾਂ ਗੱਲਾਂ ਨੂੰ ਸਮਝਣ ਦੇ ਲਈ ਤੇ ਇਹ ਕਿਤਾਬ ਸਿਰਫ ਇੱਕ ਸਮਾਜਿਕ ਇੱਕ ਖੇਤਰ ਦੇ ਆਧਾਰ ਦੇ ਉੱਤੇ ਜਿਹੜੀ ਸਿੱਖ ਕੌਮ ਨਾਲ ਧੱਕਾ ਹੋਇਆ ਉਸ ਦੇ ਉੱਤੇ ਨਹੀਂ ਆਧਾਰਿਤ ਸੀ ਪਰ ਇਸ ਤੋਂ ਅੱਗੇ ਜਾ ਕੇ ਵੀ ਜਿਹੜਾ ਸਮਾਜਿਕ ਤੌਰ ਤੇ ਵਿਤਕਰਾ ਹੋਇਆ, ਬੌਧਿਕ ਤੌਰ ਤੇ ਹਮਲੇ ਹੋਏ ਸਿੱਖ ਕੌਮ ਦੇ ਉੱਤੇ, ਉਹ ਸਾਰਾ ਕੁਝ ਇਸ ਕਿਤਾਬ ਦੇ ਵਿੱਚ ਸੰਜੋਇਆ ਹੋਇਆ ਏ।
ਈਵਨ ਕਿ ਜੋ ਅੱਜ ਕੱਲ ਵੀ
ਹਾਂਜੀ ਹਾਂਜੀ
ਵਿਉਤਬੰਦੀ ਦੇ ਨਾਲ ਉਹ ਕਰ ਰਹੇ ਨੇ ਉਹਦੀ ਵੀ ਭਵਿੱਖਬਾਣੀ ਉਹਦੇ ਵਿੱਚ ਕਰੀ ਹੋਈ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਸ ਨੂੰ ਹੀ ਅੱਗੇ ਖੋਲਿਆ ਕਾਫੀ ਇਹਨਾਂ ਜਿਹੜੇ ਵਿਸ਼ਿਆਂ ਨੂੰ ਹੀ ਅੱਗੇ ਕਈ ਲੇਖਕਾਂ ਵੱਲੋਂ ਖੋਲਿਆ ਗਿਆ, ਜਿਹੜੀ ਆਪਣੇ ਸਰਦਾਰ ਅਜਮੇਰ ਸਿੰਘ ਜੀ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਵੀ ਜਿਹੜਾ ਕੁਛ ਕੁਛ ਜਿਹੜਾ ਜਿਹੜਾ ਉਹਨਾਂ ਦੀ ਹੀ ਜਿਹੜੀ ਉਸ ਸਮੇਂ ਦੀਆਂ ਕੀਤੀਆਂ ਗੱਲਾਂ ਦੀ ਜਿਹੜੀ ਭਾਅ ਝਲਕਦੀ ਹੈ ਉਸ ਪਾਸੇ ਵੱਲ ਨੂੰ ਹੀ ਹੌਲੀ ਹੌਲੀ ਵਿਦਵਾਨ ਉਸੇ ਪਾਸੇ ਵੱਲ ਨੂੰ ਹੀ ਜਿਹੜੇ ਸੱਚੇ ਤੌਰ ਦੇ ਉੱਤੇ ਚਿੰਤਕ ਨੇ ਉਸ ਪਾਸੇ ਵੱਲ ਨੂੰ ਤੁਰ ਰਹੇ ਨੇ ਤੇ ਜਿਹੜੀ ਹੋਰ ਵੀ ਲੇਖਕਾਂ ਦੀ ਕਿਤਾਬਾਂ ਜਿੱਦਾਂ ਜਿਵੇਂ ਰਾਜਵਿੰਦਰ ਸਿੰਘ ਜੀ ਰਾਹੀ ਉਹਨਾਂ ਨੇ ਵੀ ਹੌਲੀ ਹੌਲੀ ਜਿਹੜਾ ਇਸ ਗੱਲ ਨੂੰ ਚੰਗੀ ਤਰ੍ਹਾਂ ਭਾਪ ਲਿਆ ਹੈ ਕਿ ਜਿਹੜਾ ਸਿੱਖ ਕੌਮ ਦੇ ਉੱਤੇ ਜਿਹੜੇ ਹਮਲੇ ਨੇ ਉਹ ਬਹੁਤ 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 ਪਾਸਿਆਂ ਤੋਂ ਕੀਤੇ ਜਾ ਰਹੇ ਨੇ। ਤੇ ਜੇ ਸਰਦਾਰ ਕਪੂਰ ਸਿੰਘ ਜੀ ਦੀ ਗੱਲ ਕਰੀਏ ਤਾਂ ਸਰਦਾਰ ਕਪੂਰ ਸਿੰਘ ਜੀ ਨੇ ਜਿੱਥੇ ਪੰਜਾਬ ਦੀ ਵੰਡ ਹੋਈ ਦੇਖੀ ਉਸ ਤੋਂ ਬਾਅਦ ਪੰਜਾਬੀ ਸੂਬਾ ਮੋਰਚਾ ਤੇ ਉਸ ਤੋਂ ਅੱਗੇ ਚੱਲ ਕੇ ਫਿਰ ਜਿਹੜੀ ਪੰਜਾਬ ਦੀ ਫਿਰ ਵੰਡ ਹੋਈ, ਫਿਰ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਤੇ ਪੰਜਾਬ ਦੀ ਜਿਹੜੀ ਰਾਜਧਾਨੀ ਦੇ ਉੱਤੇ ਜਿਹੜਾ ਨਜਾਇਜ਼ ਕਬਜ਼ਾ, ਇਹ ਸਾਰਾ ਕੁਝ ਉਹਨਾਂ ਨੇ ਉਹਨਾਂ ਦੇ ਹੁੰਦਿਆਂ ਹੁੰਦਿਆਂ ਇਹ ਸਾਰਾ ਕੁਝ ਵਾਪਰਿਆ ਤੇ ਇਸ ਦੇ ਜਿਹੜੇ ਸਿੱਟੇ ਸੀ ਜਾਂ ਇਸ ਦਾ ਜਿਹੜਾ ਭਵਿੱਖ ਸੀ ਉਸ ਤੋਂ ਭਲੀ ਭਾਂਤ ਸਰਦਾਰ ਕਪੂਰ ਸਿੰਘ ਜੀ ਜਾਣੂ ਸੀ ਤੇ ਦੂਸਰੇ ਪਾਸੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਕਿ ਸਿੱਖ ਕੌਮ ਦੇ ਜਿਹੜੇ ਆਗੂ ਨੇ ਉਹ ਵਿਕਾਊ ਹੋ ਚੁੱਕੇ ਨੇ, ਵਿਕ ਚੁੱਕੇ ਨੇ, ਜਿਸ ਦਾ ਜ਼ਿਕਰ ਉਹ ਬਾਰ ਬਾਰ ਕਰਦੇ ਰਹੇ ਸਟੇਜਾਂ ਦੇ ਉੱਤੇ, ਪਰ ਸਾਡੀ ਕੌਮ ਉਸ ਸਮੇਂ ਇਹਨਾਂ ਗੱਲਾਂ ਨੂੰ ਇੰਨਾ ਜ਼ਿਆਦਾ ਤਵੱਜੋ ਨਹੀਂ ਦਿੰਦੀ।
ਹਾਂਜੀ, ਪਰ ਉਹਨਾਂ ਦੀ ਉਹੀ ਗੱਲ ਦੀ ਜਿਹੜੀ ਸੱਚਾਈ ਜਿਹੜੀ ਹੈ ਉਹ ਸਮੇਂ ਸਾਹਮਣੇ ਆਉਂਦੀ ਹੈ ਜਦੋਂ ਹਰਚੰਦ ਸਿੰਘ ਲੰਗੋਵਾਲ ਮਤੇ ਆਨੰਦਪੁਰ ਦੇ ਨੂੰ ਇੱਕ ਚਾਹ ਦੇ ਕੱਪ ਦੇ ਨਾਲ ਵੇਚ ਕੇ ਰਾਜੀਵ ਗਾਂਧੀ ਕੋਲ ਆ ਜਾਂਦਾ ਹੈ।
ਹਾਂਜੀ ਹਾਂਜੀ ਹਾਂਜੀ,
ਜਿਹੜੀ ਵਿਕਿਆ ਹੋਏ ਦੀ ਗੱਲ ਕੀਤੀ ਹੈ ਉਹ ਬਾਅਦ ਦੇ ਵਿੱਚ ਉਹ ਸੱਚ ਵੀ ਹੁੰਦੀ ਹੈ ਤੇ ਉਹ ਦਿਖਦੀ ਵੀ ਹੈ।
ਹਾਂਜੀ ਹਾਂਜੀ,
ਸੋ ਇੱਕ ਦੂਰਅੰਦੇਸ਼ੀ ਇੱਕ ਕੌਮ ਨੂੰ ਕੌਮ ਦੇ ਭਵਿੱਖ ਦੀ ਗੱਲ ਕਰਨ ਵਾਲੇ ਸਰਦਾਰ ਕਪੂਰ ਸਿੰਘ ਦੀ ਗੱਲ ਆਪਾਂ ਕਰ ਰਹੇ ਹਾਂ। ਜੇਕਰ ਜਿੱਥੇ ਆਪਾਂ ਵਿਦਵਾਨਾਂ ਦੀ ਕਹਿਣੀ ਕਥਨੀ ਲਈ ਇਕੱਤਰ ਹੋ ਕੇ ਉਹਨਾਂ ਦੀ ਬਰਸੀ ਮਨਾਉਣ ਤੋਂ ਮੁਨਕਰ ਹੋ ਬੈਠੇ ਹਾਂ ਸਿੱਖ ਕੌਮ ਅੱਜ, ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਆਪਣੇ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਬਰਸੀ ਦਾ ਹਰ ਸਾਲ ਬੜੇ ਸ਼ੋਰ ਸ਼ਰਾਬੇ ਨਾਲ ਮਨਾਉਂਦੀ ਹੈ। ਉਹਦੀ ਦੇਣ ਕੀ ਸੀ? ਜਿਸ ਨੇ ਸਿੱਖ ਕੌਮ ਦਾ ਮਿੱਥਿਆ ਨਿਸ਼ਾਨਾ ਆਨੰਦਪੁਰ ਸਾਹਿਬ ਦਾ ਮਤਾ, ਜਿਸ ਵਿੱਚ ਸਿੱਖਾਂ ਵੱਲੋਂ ਖੁਦ ਮੁਖਤਿਆਰ ਤੇ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਦਾ ਵਿਸ਼ਾ ਸੀ, ਨੂੰ ਦਿੱਲੀ ਦੇ ਦਰਬਾਰ ਦੇ ਵਿੱਚ ਭੇਜ ਦਿੱਤਾ ਸੀ, ਉਹਦੀ ਤਾਂ ਅਸੀਂ ਬਰਸੀ ਬੜੇ ਧੂਮ ਧਾਮ ਨਾਲ ਮਨਾਉਂਦੇ ਹਾਂ। ਸਿੱਖ ਕੌਮ ਵਿੱਚ ਨਵੇਂ ਸਿਰੇ ਤੋਂ ਜੋਸ਼, ਜਜ਼ਬਾ ਤੇ ਰਾਜਨੀਤਿਕ ਲਈ ਤੇ ਲਿਆਉਣ ਲਈ ਸ਼੍ਰੀ ਆਨੰਦਪੁਰ ਸਾਹਿਬ ਦਾ ਮਤਾ ਲਿਖ ਕੇ ਦਿੱਤਾ ਸੀ ਸਰਦਾਰ ਕਪੂਰ ਸਿੰਘ ਹੁਣਾਂ ਨੇ, ਪਰ ਉਹਨਾਂ ਦੀ ਜਿਹੜੀ ਵਰਸੀ ਹੈ ਕਿਸੇ ਨੂੰ ਵੀ ਚਿੱਤ ਚੇਤਾ ਨਹੀਂ ਆਉਂਦੀ। ਇੱਥੇ ਕੀ ਕਹਿਣਾ ਕੀ ਗਲਤ ਹੋਵੇਗਾ? ਹੋ ਫਰਿਸ਼ਤੇ ਵੀ ਫਿਦਾ ਜਿਨ ਪੇ ਜਿਹੇ ਵੋ ਇਨਸਾਨ ਹੈ, ਅੱਜ ਲਈ ਅਸੀਂ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਨੂੰ ਵੱਡੇ ਵੱਡੇ ਦਗਮਜ਼ੇ ਅਤੇ ਰੈਫਰੈਂਡਮ ਦੇ ਸ਼ੋਰ ਦੀ ਬਜਾਏ ਸਰਦਾਰ ਕਪੂਰ ਸਿੰਘ ਦੀ ਸੱਚੀ ਸਾਕੀ ਅਤੇ ਉਹਨਾਂ ਦੀ ਸੂਝਬੂਝ ਬਾਰੇ ਜਾਣਕਾਰੀ ਜ਼ਰੂਰ ਦੇਈਏ। ਉਹ ਸਰਦਾਰ ਕਪੂਰ ਸਿੰਘ ਦੀ ਦਿੱਤੀ ਹੋਈ ਕਲਮ ਵੱਲੋਂ ਉਹ ਅੱਖਰ ਆਪਣੀ ਜਵਾਨੀ ਦੀ ਚੇਨ ਦੇ ਵਿੱਚ ਕਿਤੇ ਵਸਾ ਦੇਈਏ। ਉਹ ਸਰਦਾਰ ਕਪੂਰ ਸਿੰਘ ਵੱਲੋਂ ਦਿੱਤਾ ਹੋਇਆ ਮਤਾ ਆਨੰਦਪੁਰ ਸਾਡੇ ਘਰਾਂ ਦੀ ਕੰਧ ਦੇ ਉੱਤੇ ਫਰੇਮ ਕਰਕੇ ਜੜਿਆ ਨਜ਼ਰ ਆਵੇ ਤਾਂ ਪਤਾ ਲੱਗ ਸਕੇ ਕਿ ਉਹ ਸਰਦਾਰ ਕਪੂਰ ਸਿੰਘ ਦੀ ਸੋਚ ਕੀ ਸੀ ਅਤੇ ਅਸੀਂ ਅੱਜ ਕੀ ਕਰਦੇ ਫਿਰਦੇ ਹਾਂ। ਇੰਨੇ ਅਸੀਂ ਬੇਬਸ ਹੋ ਚੁੱਕੇ ਹਾਂ ਕਿ ਆਪਣੇ ਆ ਵਿਦਵਾਨਾਂ ਦੀ ਅਸੀਂ ਕਦਰ ਨਹੀਂ ਕਰਦੇ, ਕੌਡੀ ਜਿੰਨੀ ਕਦਰ ਨਹੀਂ ਕਰਦੇ ਅਸੀਂ ਆਪਣੇ ਆ ਵਿਦਵਾਨਾਂ ਦੀ, ਜਿਨ੍ਹਾਂ ਨੇ ਕੌਮ ਦੇ ਲਈ ਕਲਮ ਚੱਕੀ, ਕੌਮ ਦੇ ਲਈ ਆਪਣੀ ਆਪਣਾ ਘਰ ਬਾਰ ਆਪਣੀ ਜੌਬ ਸਾਰਾ ਕੁਝ ਛੱਡ ਕੇ ਉਹ ਮੱਥਾ ਲਾਉਂਦੇ ਨੇ ਸਿਰਫ ਤਾਂ ਸਿਰਫ ਕੌਮ ਦੀ ਖਾਤਰ ਕਿ ਮੇਰੇ ਕੌਮ ਦਾ ਕੁਝ ਸਿਰ ਸਿਵਰ ਜਾਵੇ, ਮੈਂ ਉੱਜੜ ਜਾਵਾਂ ਤਾਂ ਕੋਈ ਪ੍ਰੋਬਲਮ ਨਹੀਂ ਹੈ। ਸੋ ਬਹੁਤ ਕੁਝ ਇਹਨਾਂ ਗੱਲਾਂ ਇਹਨਾਂ ਵਿਚਾਰਾਂ ਦੇ ਨਾਲ ਜਦੋਂ ਆਪਾਂ ਤੁਰਦੇ ਹਾਂ ਤੇ ਬਹੁਤ ਕੁਝ ਸਾਡੇ ਸਾਹਮਣੇ ਆਉਂਦਾ ਹੈ।
ਹਾਂਜੀ, ਤੇ ਸਰਦਾਰ ਕਪੂਰ ਸਿੰਘ ਜੀ ਨੇ ਪੰਜਾਬੀ ਸੂਬੇ ਮੋਰਚੇ ਤੋਂ ਬਾਅਦ ਪੰਜਾਬ ਦੀ ਵੰਡ ਨੂੰ ਵੀ ਦੇਖਿਆ ਤੇ ਇਸ ਸਾਰੇ ਇਹ ਸਾਰਾ ਕੁਝ ਐਵੇਂ ਨਹੀਂ ਸੀ ਵਾਪਰਦਾ ਰਿਹਾ ਜਿਵੇਂ ਅਨੰਦਪੁਰ ਸਾਹਿਬ ਦਾ ਮਤੇ ਦਾ ਜਿੰਨਾ ਨੁਕਸਾਨ ਲੌਂਗੋਵਾਲ ਨੇ ਕੀਤਾ ਉਨਾ ਸ਼ਾਇਦ ਹੀ ਕੋਈ ਇੰਨਾ ਰਾਜੀਵ ਗਾਂਧੀ ਵੀ ਨਹੀਂ ਕਰ ਸਕਿਆ ਤੇ ਇੰਦਰਾ ਗਾਂਧੀ ਵੀ ਨਹੀਂ ਕਰ ਸਕੀ। ਇਹੀ ਗੱਲ ਹੁੰਦੀ ਹੈ ਕਿ ਜਦੋਂ ਆਪਣੀ ਕੌਮ ਦੇ ਖੁਦ ਦੇ ਗਦਾਰ ਜਦੋਂ ਭਾਰੂ ਹੋ ਜਾਣ ਤਾਂ ਉਹ ਕੌਮਾਂ ਦਾ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਇਹੋ ਕੁਝ ਹੀ ਵਾਪਰਦਾ ਰਿਹਾ ਆਪਣੀ ਜਿਹੜੀ ਜਿਹੜਾ ਵੀ ਭਾਸ਼ਣ ਹੁੰਦਾ ਭਾਵੇਂ ਕਿ ਉਹ ਨਿਰੰਕਾਰੀ ਕਾਂਡ ਤੋਂ ਬਾਅਦ ਤੇ ਜਾਂ ਪਾਰਲੀਮੈਂਟ ਦੇ ਵਿੱਚ ਬਹੁਤ ਘੱਟ ਉਹਨਾਂ ਦੇ ਭਾਸ਼ਣ ਸਾਂਭੇ ਹੋਏ ਨੇ ਜਿਹੜੇ ਯੂਟਿਊਬ ਤੇ ਆਪਾਂ ਨੂੰ ਮਿਲਦੇ ਨੇ ਤਿੰਨ ਜਾਂ ਚਾਰ ਹੀ ਮਿਲਦੇ ਨੇ ਪਰ ਉਹ ਜੋ ਕੁਝ ਵੀ ਹੈ ਉਹ ਇੱਕ ਤਰ੍ਹਾਂ ਦੇ ਨਾਲ ਕੁੱਜੇ 'ਚ ਸਮੁੰਦਰ ਵਾਲੀ ਗੱਲ ਹੈ, ਇਕੱਲੀ ਇਕੱਲੀ ਗੱਲ ਉਹਦੀ ਵਿਚਾਰਨ ਵਾਲੀ ਹੈ ਤੇ ਜਿਹੜਾ ਉਹ ਸਮੇਂ ਕੀ ਕੁਝ ਵਾਪਰਿਆ ਇਸ ਦਾ ਇਸ ਤੋਂ ਵਧੀਆ ਲੇਖਾ ਜੋਖਾ ਹੋਰ ਕੋਈ ਨਹੀਂ ਹੋ ਸਕਦਾ। ਜਿਹੜੇ ਸਰਦਾਰ ਕਪੂਰ ਸਿੰਘ ਜੀ ਨੇ ਜਿਹਦੀ ਬਹੁਤ ਪੱਖੀ ਸ਼ਖਸੀਅਤ ਨੇ, ਜਿਹੜੇ ਸਿੱਖ ਕੌਮ ਦੇ ਬਹੁਤ ਪੱਖਾਂ ਤੋਂ ਜਿਹੜਾ ਹਰੇਕ ਇਸ ਗੱਲ ਦਾ ਮੁਲਾਂਕਣ ਕੀਤਾ ਭਾਵੇਂ ਕਿ ਉਹ ਜਿਹੜਾ ਸਮਾਜਿਕ ਸੀ, ਧਾਰਮਿਕ ਸੀ ਜਾਂ ਰਾਜਨੀਤਿਕ ਸੀ, ਇਹ ਸਾਰਾ ਕੁਝ ਉਹਨਾਂ ਨੇ ਸਾਰੇ ਪਾਸੇ ਤੋਂ ਦੇਖ ਕੇ ਸਿੱਖ ਕੌਮ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਉੱਤੇ ਜਿਹੜੀਆਂ ਲਿਖਤਾਂ ਲਿਖੀਆਂ, ਬਿੱਖ ਮੈਂ ਅੰਮ੍ਰਿਤ ਉਹਨਾਂ ਦੀ ਕਿਤਾਬ ਛੋਟੀ ਜਿਹੀ ਕਿਤਾਬ ਹੈ, ਪੜ੍ਹਨ ਵਾਲੀ ਕਿਤਾਬ ਹੈ ਤੇ ਉਸ ਕਿਤਾਬ ਦੇ ਵਿੱਚੋਂ ਵੀ ਆਪਾਂ ਨੂੰ ਜਿਹੜੀ ਸਿੱਖ ਕੌਮ ਦੇ ਹਾਲਾਤ ਜਿਹੜੇ ਦਿਖਦੇ ਨੇ ਤੇ ਜਦੋਂ 1978 ਤੋਂ ਬਾਅਦ ਬਾਬਾ ਜਰਨੈਲ ਸਿੰਘ ਜੀ ਸਿੱਖ ਕੌਮ ਦੇ ਆਗੂ ਦੇ ਵਜੋਂ ਉੱਭਰੇ ਤਾਂ ਉਸ ਸਮੇਂ ਵੀ ਜਿਹੜਾ ਸਰਦਾਰ ਕਪੂਰ ਸਿੰਘ ਜੀ ਨੇ ਪੂਰਾ ਸਾਥ ਦਿੱਤਾ ਬਾਬਾ ਜਰਨੈਲ ਸਿੰਘ ਜੀ ਉਹਨਾਂ ਦਾ ਬੜੀ ਸ਼ਿੱਦਤ ਦੇ ਨਾਲ ਸਾਥ ਦਿੱਤਾ, ਖੁੱਲ੍ਹੇ ਰੂਪ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਅਤੇ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਜੀ ਜਾਨ ਲਾ ਕੇ ਅਨੰਦਪੁਰ ਸਾਹਿਬ ਦਾ ਮਤਾ ਤਿਆਰ ਕੀਤਾ ਜਿਸ ਦੇ ਉੱਤੇ ਉਸ ਸਮੇਂ ਦੀ ਹਕੂਮਤ ਨੂੰ ਵੀ ਕੁਛ ਇਤਰਾਜ਼ ਨਹੀਂ ਸੀ ਹੋਣਾ ਚਾਹੀਦਾ ਪਰ ਜਿਹੜੇ ਚੌਧਰ ਤੇ ਭੁੱਖੇ ਲੌਂਗੋਵਾਲ ਬਾਦਲ ਤੇ ਟੋਡਾ ਦੀ ਜੁੰਡਲੀ ਸੀ ਜਿਹੜੀ ਇਹ ਕੁਝ ਇਸ ਤਰ੍ਹਾਂ ਭਾਰੂ ਹੋ ਚੁੱਕੀ ਸੀ, ਇਹ ਨਹੀਂ ਸੀ ਚਾਹੁੰਦੀ ਕਿ ਕੋਈ ਵੀ ਸਹੀ ਸਿੱਖ ਆਗੂ ਕੌਮ ਦਾ ਜਿਹੜਾ ਕੌਮ ਦੀ ਕੌਮ ਨੂੰ ਅਗਵਾਈ ਦੇਵੇ, ਉਹ ਸਾਰਾ ਕੁਝ ਆਪਣੇ ਕਬਜ਼ੇ ਦੇ ਹੇਠ ਕਰਨਾ ਚਾਹੁੰਦੇ ਸੀ। ਇਹ ਲਾਲਚੀ ਕਿਸਮ ਦੇ ਲੋਕ ਜਿਨ੍ਹਾਂ ਨੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਅਤੇ ਜਿਸ ਦੇ ਸਿੱਟੇ ਜਿਹੜੇ ਆਪਾਂ ਅੱਜ ਵੀ ਦੇਖ ਰਹੇ ਹਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਹਾਲਾਤ ਅੱਜ ਕੱਲ੍ਹ ਚੱਲ ਰਹੇ ਨੇ, ਗੈਰ ਸਿੱਖ ਸਿੱਖੀ ਭੇਖ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ਼ ਹੋ ਚੁੱਕੇ ਨੇ ਅਤੇ ਉਹ ਹਰ ਇੱਕ ਉਸ ਗੱਲ ਦਾ ਵਿਰੋਧ ਕਰਦੇ ਨੇ ਜਿਹੜੀ ਸਿੱਖ ਕੌਮ ਦੇ ਭਲੇ ਦੇ ਲਈ ਜਾਂਦੀ ਹੈ ਅਤੇ ਸਿੱਖ ਕੌਮ ਦੀ ਜਿਹੜੀ ਚੜ੍ਹਦੀ ਕਲਾ ਦੇ ਲਈ ਇੱਕ ਜਿਹੜਾ ਵੀ ਕੋਈ ਕਾਰਜ ਹੁੰਦਾ ਉਸ ਦੇ ਵਿੱਚ ਉਹ ਅੜਿੱਕਾ ਡਾਉਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦੇ ਅਤੇ ਇਹ ਸਾਰੇ ਕਾਸੇ ਦਾ ਜਿਹੜਾ ਭਵਿੱਖਬਾਣੀ ਸੀ ਉਹ ਸਰਦਾਰ ਕਪੂਰ ਸਿੰਘ ਜੀ ਆਪਣੇ ਭਾਸ਼ਣ ਦੇ ਵਿੱਚ ਅਤੇ ਆਪਣੀਆਂ ਲਿਖਤਾਂ ਦੇ ਵਿੱਚ ਕਰਕੇ ਗਏ ਸੀ। ਪਰ ਜਦੋਂ ਕੋਈ ਕੌਮ ਦੇ ਜਦੋਂ ਇਸ ਪਾਸੇ ਵੱਲ ਧਿਆਨ ਹੀ ਨਹੀਂ ਦਵਾਇਆ ਗਿਆ ਅਤੇ ਸਿੱਖ ਕੌਮ ਦੇ ਬਹੁਤਾਤ ਦੇ ਵਿੱਚ ਲੋਕ ਵੀ ਇਹਨਾਂ ਗੱਲਾਂ ਤੋਂ ਮੁੱਖ ਮੋੜ ਗਏ, ਪਾਸੇ ਹੋ ਗਏ, ਲਾਂਭੇ ਹੋ ਗਏ ਅਤੇ ਜਾਂ ਲਾਂਭੇ ਕਰ ਦਿੱਤੇ ਗਏ, ਅਸਲ ਦੇ ਵਿੱਚ ਇਹ ਸਾਰਾ ਕੁਝ ਬੜੇ ਤਰੀਕੇ ਦੇ ਨਾਲ ਇਹ ਵਾਪਰਿਆ, ਇਹੋ ਜਿਹੇ ਆਗੂ ਪੈਦਾ ਕੀਤੇ ਗਏ ਜਿਹੜੇ ਕਿ ਜਿਹੜੇ ਘਟੀਆ ਕਿਸਮ ਦੇ ਇਨਸਾਨ ਸੀ, ਉਹ ਭਾਵੇਂ ਦੇਸ਼ਾਂ ਦੇ ਹੋਣ ਵਿੱਚ ਭਾਵੇਂ ਵਿਦੇਸ਼ਾਂ ਦੇ ਵਿੱਚ ਹੋਣ, ਉਹਨਾਂ ਨੂੰ ਸਥਾਪਿਤ ਕੀਤਾ ਗਿਆ, ਉਹਨਾਂ ਨੂੰ ਪੂਰੀ ਸ਼ਹਿ ਦਿੱਤੀ ਗਈ ਅਤੇ ਉਹਨਾਂ ਦੇ ਹੱਥ ਜਦੋਂ ਸਾਰਾ ਕੁਝ ਆਇਆ ਤਾਂ ਹਰ ਇੱਕ ਉਹ ਚਾਲ ਚੱਲੀ ਗਈ ਜਿਸ ਨਾਲ ਸਿੱਖ ਕੌਮ ਦਾ ਨੁਕਸਾਨ ਹੋਵੇ। ਅਤੇ ਇਹੀ ਕਾਰਨ ਹੈ ਕਿ ਜਿਹੜਾ ਆਪਾਂ ਕਹਿ ਲਈਏ ਕਿ ਜਿਹੜੀ ਸਿੱਖ ਕੌਮ ਪੰਜਾਬ ਦੇ ਵਿੱਚ ਜਿਸ ਦਾ ਕੋਈ ਸਾਨੀ ਨਹੀਂ ਸੀ, ਅੱਜ ਉਸ ਨੂੰ ਪੰਜਾਬ ਦੇ ਵਿੱਚ ਹੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਉਹਨੂੰ ਚੈਲੰਜ ਮਿਲਣੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਵਿੱਚ। ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਇਹ ਤਾਂ ਹਜੇ ਦੇਖਣਾ ਪਵੇਗਾ, ਪਰ ਇਹਨਾਂ ਚੀਜ਼ਾਂ ਦੇ ਹੱਲ ਜ਼ਰੂਰ, ਇਹ ਗੱਲ ਜ਼ਰੂਰ ਹੈ ਕਿ ਜਿਹੜੀ ਸਰਦਾਰ ਕਪੂਰ ਸਿੰਘ ਜੀ ਦੀਆਂ ਲਿਖਤਾਂ ਨੇ ਇਹਨਾਂ ਦੇ ਉੱਤੇ ਜਿਹੜੀ ਆਪਾਂ ਨੂੰ ਘੋਖ ਇਹਨਾਂ ਦੀ ਕਰਨੀ ਪਵੇਗੀ ਜੇ ਆਪਾਂ ਉਹਨਾਂ ਹਾਲਾਤਾਂ ਦਾ ਮੁਲਾਂਕਣ ਕਰਕੇ, ਉਹਨਾਂ ਹਾਲਾਤਾਂ ਤੋਂ ਜੇ ਆਪਾਂ ਚਾਹੁੰਦੇ ਹਾਂ ਕਿ ਉਹੋ ਜਿਹੇ ਹਾਲਾਤ ਦੁਬਾਰਾ ਨਾ ਪੈਦਾ ਹੋਣ, ਵੀ ਸਿੱਖ ਕੌਮ ਜਿਹੜੀ ਹੈ ਉਹ ਮੁੜ ਕਿਸੇ ਹੋਰ ਇੱਕ ਘੱਲੂ ਘਰੇ ਵਾਲੇ ਪਾਸੇ ਨਾ ਜਾਵੇ, ਉਸ ਤੋਂ ਬਚਣ ਦੇ ਲਈ ਜਿਹੜੀਆਂ ਇਹ ਲਿਖਤਾਂ ਬੜੀਆਂ ਜ਼ਰੂਰੀ ਨੇ। ਪਰ ਵੱਡੇ ਪੱਧਰ ਦੇ ਉੱਤੇ ਆਪਾਂ ਦੇਖ ਹੀ ਰਹੇ ਹਾਂ ਕਿ ਸਰਦਾਰ ਕਪੂਰ ਸਿੰਘ ਜੀ ਨੂੰ ਬਹੁਤ ਘੱਟ ਯਾਦ ਕੀਤਾ ਗਿਆ, ਈਵਨ ਕਿ ਵਿਦੇਸ਼ਾਂ ਦੇ ਵਿੱਚ ਵੀ, ਅਤੇ
ਇਸ ਦੇ ਨਾਲ ਹੀ ਮੀਡੀਆ ਦੇ ਵਿੱਚ ਵੀ ਉਹਨਾਂ ਦੇ ਇੱਕ ਦੋ ਮੀਡੀਆ ਵਾਲਿਆਂ ਨੂੰ ਅਖਬਾਰਾਂ ਨੂੰ ਛੱਡ ਕੇ ਜੋ ਇੰਟਰਨੈਟ 'ਤੇ ਵੀ ਚੱਲਦੀਆਂ ਨੇ ਜਾਂ ਪ੍ਰਿੰਟ ਵੀ ਹੁੰਦੀਆਂ ਨੇ, ਇੱਕ ਦੋ ਨੂੰ ਛੱਡ ਕੇ ਕਿਸੇ ਹੋਰ ਨੇ ਵੀ ਉਹਨਾਂ ਦੀ ਜੀਵਨੀ ਦੇ ਉੱਤੇ ਪੰਛੀ ਝਾਤ ਪਾਉਣ ਦੀ ਹਿੰਮਤ ਨਹੀਂ ਕੀਤੀ। ਹਾਂਜੀ, ਇਸ ਦੇ ਨਾਲ ਹੀ ਜਿੱਥੇ ਆਪਾਂ ਸਰਦਾਰ ਕਪੂਰ ਸਿੰਘ ਹੋਣਾ ਦੀ ਜੀਵਨੀ ਦੇ ਉੱਤੇ ਝਾਤ ਮਾਰੀ ਹੈ, ਇਹੋ ਜਿਹੇ ਵਿਦਵਾਨਾਂ ਨੂੰ ਵਿਸਾਰਨਾ ਹੀ, ਇਹੋ ਜਿਹੇ ਵਿਦਵਾਨਾਂ ਦੀ ਗੱਲ ਨਾ ਕਰਨਾ ਹੀ ਕੌਮ ਦੀ ਸਭ ਤੋਂ ਵੱਡੀ ਜਿਹੜੀ ਹੈ ਨਲਾਇਕੀ ਹੈ। ਸਾਨੂੰ ਆਪਣੇ ਵਿਦਵਾਨਾਂ ਦੀ ਕਦਰ ਅਤੇ ਉਹਨਾਂ ਵੱਲੋਂ ਦਿੱਤਾ ਹੋਇਆ ਲਿਟਰੇਚਰ ਅਤੇ ਸਾਹਿਤ ਪੜ੍ਹਨਾ ਚਾਹੀਦਾ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਤੁਸੀਂ ਮੇਰੇ ਨਾਲ ਜੁੜੇ ਹੋ, ਸਰਦਾਰ ਕਪੂਰ ਸਿੰਘ ਹੋਣਾ ਦੀ ਜੇ ਜ਼ਿਆਦਾ ਤੋਂ ਜ਼ਿਆਦਾ ਨਹੀਂ ਹੈ ਸਾਚੀ ਸਾਖੀ ਤਾਂ ਜ਼ਰੂਰ ਪੜ੍ਹਿਓ, ਫਿਰ ਪਤਾ ਲੱਗ ਸਕੇਗਾ ਕਿ ਸਾਡੀ ਕੌਮ ਦੇ ਨਾਲ ਕੀ ਕੁਝ ਉਸ ਦੇਸ਼ ਭਾਰਤ ਦੇ ਆਜ਼ਾਦ ਖਿੱਤੇ ਦੇ ਵਿੱਚ ਸਾਡੇ ਨਾਲ ਕੀਤਾ ਗਿਆ। ਅਤੇ ਨਾਲ ਨਾਲ ਆਓ ਹੁਣ ਆਪਣਾ ਜਿਹੜਾ ਅਗਲਾ ਵਿਸ਼ਾ ਹੈ ਉਹਨੂੰ ਛੂਹਣ ਦੀ ਕੋਸ਼ਿਸ਼ ਕਰਾਂਗਾ। ਮਾਂ ਖੇਡ ਕਬੱਡੀ ਦੇ ਉੱਤੇ ਹੋ ਰਿਹਾ ਕਿੱਤਾ, ਮਾਂ ਖੇਡ ਕਬੱਡੀ ਦੇ ਨਾਂ ਦੇ ਉੱਤੇ ਕੀਤਾ ਜਾਂਦਾ ਧੰਦਾ ਜਿਹੜਾ ਹੈ, ਅਤੇ ਜੋ ਹੁੱਲੜਬਾਜ਼ੀਆਂ ਗਰਾਊਂਡ ਦੇ ਵਿੱਚ ਕੀਤੀਆਂ ਜਾਂਦੀਆਂ ਨੇ, ਸਪੌਂਸਰਾਂ ਵੱਲੋਂ ਦਿੱਤੇ ਹੋਏ ਪੈਸੇ ਜਿਹੜੇ ਨੇ ਇੱਕ ਵਧੀਆ ਸਾਡੀ ਮਾਂ ਖੇਡ ਕਬੱਡੀ ਨੂੰ ਪ੍ਰਮੋਟ ਕਰਨ ਦੇ ਲਈ ਪਾਇਆ ਹੋਇਆ ਆਪਣਾ ਯੋਗਦਾਨ, ਉਸ ਟਾਈਮ ਉਸ ਵਕਤ ਉਹ ਠੁੱਸ ਹੋ ਕੇ ਰਹਿ ਜਾਂਦਾ ਹੈ ਜਦੋਂ ਪ੍ਰਬੰਧਕ ਹੀ ਅਸੂਲਾਂ ਦੀ ਉਲੰਘਣਾ ਕਰਦੇ ਨਜ਼ਰ ਆਉਂਦੇ ਹੋਣ। ਜਦੋਂ ਉਹ ਆਫੀਸ਼ਲ ਜਿਹੜੇ ਆਪਣੇ ਆਪ ਨੂੰ ਵਿਚਰਦੇ ਨੇ ਵਿੱਚ, ਜਦੋਂ ਉਹੋ ਹੀ ਅਸੂਲਾਂ ਦੀ ਉਲੰਘਣਾ ਨਜ਼ਰ ਕਰਦੇ ਹੋਏ ਤੁਹਾਨੂੰ ਨਜ਼ਰ ਆਉਣਗੇ, ਅਤੇ ਫਿਰ ਉੱਥੇ ਅਕਸਰ ਹੀ ਜਿਹੜੀ ਹੈ ਤੁਹਾਨੂੰ ਖਿੱਚੋ ਤਣ ਦਾ ਜਿਹੜਾ ਸਾਹਮਣਾ ਜਾਂ ਦੇਖਣਾ ਆਮ ਹੀ ਤੁਹਾਨੂੰ ਸੁਭਾਵਿਕ ਦੇਖਣ ਨੂੰ ਮਿਲਦਾ ਹੈ। ਅਤੇ ਜੋ ਪਿਛਲੇ ਕੱਲ੍ਹ ਜਿਹੜਾ ਸੰਡੇ ਬੀਤ ਕੇ ਗਿਆ ਹੈ ਉਹਦੇ ਵਿੱਚ ਵੀ ਇਹ ਕੁਝ ਵੇਖਣ ਨੂੰ ਮਿਲਿਆ ਹੈ। ਜਿੱਥੇ ਅਸੀਂ ਆਪਣੀ ਮਾਂ ਖੇਡ ਕਬੱਡੀ ਨੂੰ, ਜਿੰਨੇ ਵੀ ਅਸੀਂ ਪੰਜਾਬ ਦੀ ਧਰਤੀ ਦੇ ਨਾਲ ਜੁੜੇ ਹਾਂ, ਚਾਹੇ ਅਸੀਂ ਪੇਂਡੂ ਹਾਂ ਚਾਹੇ ਅਸੀਂ ਸ਼ਹਿਰੀ ਹਾਂ, ਪਰ ਦਿਲੋਂ ਅਸੀਂ ਆਪਣੀ ਮਾਂ ਖੇਡ ਕਬੱਡੀ ਨੂੰ ਬਹੁਤ ਹੀ ਪਿਆਰ ਅਤੇ ਬਹੁਤ ਹੀ ਸਤਿਕਾਰ ਕਰਦੇ ਹਾਂ। ਉਹਦੇ ਲਈ ਅਸੀਂ ਬਹੁਤ ਦੂਰ ਦੁਰਾਡੇ ਤੋਂ, ਕੋਈ ਟਰੰਗੇ ਤੋਂ, ਟੀ ਪੁੱਕੀ ਤੋਂ, ਪਰਿਵਾਰਾਂ ਸਮੇਤ ਜਿੱਥੇ ਵੀ ਕਬੱਡੀ ਦਾ ਟੂਰਨਾਮੈਂਟ ਹੁੰਦਾ ਹੈ ਉੱਥੇ ਅਸੀਂ ਉਹਦੇ ਵਿੱਚ ਸ਼ਮੂਲੀਅਤ ਕਰਦੇ ਹਾਂ, ਸਿਰਫ ਕਬੱਡੀ ਨੂੰ ਪਿਆਰ ਕਰਦੇ ਹੋਏ, ਨਾ ਕਿ ਕਿਸੇ ਹੋਰ ਕਾਰਨਾਂ ਕਰਕੇ। ਦੇਖਣ ਨੂੰ ਕੀ ਮਿਲਦਾ ਹੈ, ਜਿਹੜੀਆਂ ਪ੍ਰੋਬਲਮਸ ਕਿਤੇ ਵੀ ਸੰਸਥਾ ਜਦੋਂ ਚੱਲਦੀ ਹੈ, ਕੋਈ ਵੀ ਚੀਜ਼ ਹੁੰਦੀ ਹੈ, ਪ੍ਰੋਬਲਮਸ ਹਰੇਕ ਜਗ੍ਹਾ ਆਉਂਦੀਆਂ ਨੇ, ਪਰ ਉਹਨਾਂ ਪ੍ਰੋਬਲਮ ਨੂੰ ਉਸੇ ਟਾਈਮ ਮੇਲੇ ਦੇ ਦੌਰਾਨ ਕਿਉਂ ਡਿਸਕਸ ਕੀਤਾ ਜਾਂਦਾ ਹੈ, ਉਹ ਪ੍ਰੋਬਲਮਸ ਜਿਹੜੀਆਂ ਨੇ ਜਾਂ ਉਹ ਇਸ਼ੂ ਜਿਹੜੇ ਉੱਠਦੇ ਨੇ ਜਾਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਇਹ ਪੂਰਾ ਸਾਲ ਜਿਹੜਾ ਹੈ ਉਦੋਂ ਜਿਹੜੀਆਂ ਉਹ ਕਮੇਟੀਆਂ ਨੇ ਜਾਂ ਜਿਹੜੇ ਪ੍ਰਬੰਧਕ ਨੇ ਕਿਉਂ ਇਸ ਚੀਜ਼ ਤੋਂ ਅਵੇਸਲੇ ਰਹਿੰਦੇ ਨੇ, ਕਿਉਂ ਸਵੇਰ ਨੂੰ ਰੂਲ ਹੋਰ ਹੁੰਦਾ ਹੈ ਤੇ ਦੁਪਹਿਰੋਂ ਬਾਅਦ ਰੂਲ ਨੂੰ ਕਿਉਂ ਚੇਂਜ ਕਰ ਦਿੱਤਾ ਜਾਂਦਾ ਹੈ ਜਦੋਂ ਇਹੋ ਜਿਹਾ ਕੁਝ ਹੋਣਾ ਹੈ ਤੇ ਫਿਰ ਉਹਦੇ ਵਿੱਚ ਸੁਭਾਵਿਕ ਹੀ ਹੈ ਕਿ ਖਿੱਚੋ ਤਾਣ ਤੇ ਲੜਾਈ ਦਾ ਮਾਹੌਲ ਬਣਨਾ ਹੀ ਬਣਨਾ ਹੈ ਇਹ ਬਹੁਤ ਲੰਮੇ ਟਾਈਮ ਤੋਂ ਇਸੇ ਤਰ੍ਹਾਂ ਹੀ ਚੱਲਦਾ ਆ ਰਿਹਾ ਹੈ ਅਸੀਂ ਪੈਸੇ ਬਹੁਤ ਲਾ ਦਿੰਦੇ ਹਾਂ ਕਬੱਡੀ ਦੇ ਉੱਤੇ ਪਲੇਅਰਾਂ ਨੂੰ ਇੰਡੀਆ ਤੋਂ ਵੀ ਮੰਗਾਉਂਦੇ ਹਾਂ ਉਹਨਾਂ ਦਾ ਰਹਿਣ ਦਾ ਖਰਚਾ ਉਹਨਾਂ ਦਾ ਟਿਕਟ ਦਾ ਖਰਚਾ ਕਿੰਨਾ ਕੁਝ ਸਾਡੀ ਸੰਗਤ ਜਾਂ ਸਾਡੀਆਂ ਕਲੱਬਾਂ ਦੇ ਸਿਰ ਤੇ ਪੈਂਦਾ ਹੈ ਪਰ ਉਦੋਂ ਸਾਨੂੰ ਨਿਰਾਸ਼ਾ ਵੱਸ ਹੋਣਾ ਪੈਂਦਾ ਹੈ ਜਦੋਂ ਸਾਡੇ ਪ੍ਰਬੰਧਕ ਹੀ ਇੱਕ ਟੀਮ ਨੂੰ ਛੱਡ ਕੇ ਜਿਹੜੀ ਉਹਦੀ ਆਪਣੀ ਟੀਮ ਹੈ ਉਹਦਾ ਫੇਵਰ ਕਰਨ ਲੱਗ ਪਵੇ ਉਹਦੇ ਹੱਕ ਦੇ ਵਿੱਚ ਭੁਗਤਣਾ ਸ਼ੁਰੂ ਕਰ ਦੇਵੇ ਦੂਜੀ ਟੀਮ ਨੂੰ ਪਲੇਅਰ ਹੀ ਨਾ ਪਲੇਅਰ ਜਾਂ ਟੀਮ ਹੀ ਨਾ ਸਮਝਦੇ ਹੋਣ ਇਹੋ ਜਿਹਾ ਦੇਖਣ ਨੂੰ ਆਹ ਮਿਲਦਾ ਹੈ ਜਿਹਦੀ ਦੇਖ ਕੱਲ੍ਹ ਵੀ ਸਾਨੂੰ ਵੇਖਣ ਨੂੰ ਮਿਲੀ ਹੈ ਤੁਸੀਂ ਵੀ ਸਾਰੇ ਕਾਫ਼ੀ ਉੱਥੇ ਜਿਹੜੇ ਵਿੱਚੋਂ ਜਿਹੜੇ ਸੁਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਸੁਣਦੇ ਹੋ ਉਹ ਉੱਥੇ ਹੋਵੋਗੇ ਅਤੇ ਤੁਸੀਂ ਵੀ ਅੱਖੀ ਵੇਖਿਆ ਹੋਵੇਗਾ ਪਹਿਲਾਂ ਇੱਕ ਵਾਰ ਬੋਲ ਦਿੱਤਾ ਜਾਂਦਾ ਹੈ ਕਿ ਫਲਾਨੀ ਟੀਮ ਜਿਹੜੀ ਹੈ ਜੀ ਉਹਨੂੰ ਅਸੀਂ ਵਿਨਰ ਕਰਦੇ ਹਾਂ ਅਤੇ ਫਿਰ ਅੱਧੇ ਘੰਟੇ ਬਾਅਦ ਇਹ ਅਨਾਊਂਸ ਕਰ ਦਿੱਤਾ ਜਾਂਦਾ ਹੈ ਉਹ ਟੀਮ ਟੈਕਨੀਕਲ ਟੀਮ ਨੇ ਜੀ ਉਹਨੂੰ ਬਾਹਰ ਕੱਢ ਦਿੱਤਾ ਅਤੇ ਦੂਜੀ ਟੀਮ ਵਿਨਰ ਕਰ ਦਿੱਤੀ ਗਈ ਹੈ ਅਤੇ ਪਹਿਲਾਂ ਸੋਚ ਕੇ ਕਿਉਂ ਨਹੀਂ ਫੈਸਲਾ ਲਿਆ ਗਿਆ ਪਹਿਲਾਂ ਕਿਉਂ ਬੋਲਿਆ ਗਿਆ ਸਪੀਕਰਾਂ ਦੇ ਉੱਤੇ ਕਿ ਹਾਂ ਇਹ ਟੀਮ ਵਿਨਰ ਹੈ ਇੰਨੇ ਨੰਬਰਾਂ ਦੇ ਨਾਲ ਇੰਨੇ ਇੰਨੇ ਫਰਕ ਦੇ ਨਾਲ ਇਹ ਟੀਮ ਜੇਤੂ ਹੈ ਅਤੇ ਜਦੋਂ ਉੱਧਰੋਂ ਪਲੇਅਰ ਜਾ ਕੇ ਆਪਣੀ ਤਿਆਰੀ ਫੜਦੇ ਨੇ ਫਾਈਨਲ ਮੈਚ ਹੋਣ ਦੇ ਨੇੜੇ ਹੁੰਦਾ ਹੈ ਅਤੇ ਉਦੋਂ ਫਿਰ ਉਹ ਤਮਾਸ਼ਾ ਜਿਹੜਾ ਉੱਥੇ ਗਰਾਊਂਡ ਦੇ ਵਿੱਚ ਵੇਖਣ ਨੂੰ ਆਮ ਹੀ ਸਾਨੂੰ ਨਜ਼ਰ ਆਉਂਦਾ ਹੈ ਜੋ ਇੱਕ ਬਹੁਤ ਹੀ ਮੰਦਭਾਗਾ ਹੈ ਕਿਉਂਕਿ ਜੇਕਰ ਅਸੀਂ ਆਪਣੀ ਮਾਂ ਖੇਡ ਕਬੱਡੀ ਨੂੰ ਪ੍ਰਮੋਟ ਕਰਨਾ ਹੈ ਤਾਂ ਸਾਡੇ ਨਿਆਣੇ ਸਾਡੇ ਬੱਚੇ ਸਾਡੀ ਜਨਰੇਸ਼ਨ ਵੀ ਉੱਥੇ ਗਰਾਊਂਡ ਦੇ ਆਲੇ ਦੁਆਲੇ ਫਿਰਦੀ ਹੈ ਉਹ ਵੀ ਦੇਖਦੀ ਹੈ ਕਿ ਕੀ ਤਮਾਸ਼ੇ ਹੋ ਰਹੇ ਨੇ ਕੀ ਇਹ ਕੀ ਕਰ ਰਹੇ ਨੇ ਸਾਡੇ ਪੁਰਖੇ ਸਾਡੇ ਬਜ਼ੁਰਗ ਕੀ ਕਰ ਰਹੇ ਨੇ ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਉਹਨਾਂ ਦੇ ਵਿੱਚੋਂ ਮੇਨ ਪ੍ਰਬੰਧਕ ਹੀ ਉੱਠ ਕੇ ਇੱਕ ਇਹੋ ਜਿਹਾ ਘਨੌਣੀ ਹਰਕਤ ਕਰਦੇ ਨੇ ਕਿ ਇਹ ਇੱਦਾਂ ਨਹੀਂ ਅਤੇ ਇਹ ਇਸ ਤਰ੍ਹਾਂ ਹੈ ਜਦੋਂ ਕੋਈ ਉਹਨਾਂ ਨੂੰ ਕਮੈਂਟ ਬਾਰੇ ਕੋਈ ਗੱਲ ਕਰੋ ਪਬਲਿਕ ਤੌਰ 'ਤੇ ਤੁਸੀਂ ਪੁੱਛ ਕੇ ਦੇਖ ਲਵੋ ਫਿਰ ਤੁਹਾਨੂੰ ਇਹੋ ਜਿਹਾ ਜਵਾਬ ਦੇਣਗੇ ਤੁਸੀਂ ਉੱਥੇ ਹੱਕੇ ਵੱਕੇ ਰਹਿ ਜਾਂਦੇ ਹੋ ਕਹਿਣ ਦਾ ਭਾਵ ਕਿ ਉਹ ਇੱਥੇ ਤੱਕ ਗੱਲ ਕਰਦੇ ਨੇ ਹਾਲਾਂਕਿ ਸਪੋਂਸਰਸ ਜਿਹੜੇ ਨੇ ਲੋਕ ਨੇ ਟੂਰਨਾਮੈਂਟ ਕਰਾਉਣ ਦੇ ਲਈ ਸਪੋਂਸਰ ਲੋਕਾਂ ਤੋਂ ਲਈ ਜਾਂਦੀ ਹੈ ਪਬਲਿਕ ਤੋਂ ਲਈ ਜਾਂਦੀ ਹੈ ਜੇਕਰ ਪਬਲਿਕ ਦੇ ਵਿੱਚੋਂ ਅਟਕ ਕੇ ਬੰਦਾ ਗੱਲ ਕਰ ਲਵੇ ਤਾਂ ਫਿਰ ਉਹਦੇ ਵੱਲੋਂ ਉਂਗਲਾਂ ਚੱਕੀਆਂ ਜਾਂਦੀਆਂ ਨੇ ਉਹਨੂੰ ਡਰਾਇਆ ਜਾਂਦਾ ਹੈ ਉਹਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਤੁਸੀਂ ਅਕਸਰ ਆਮ ਹੀ ਦੇਖਦੇ ਹੋ ਜਿਹੜੀ ਮੈਂ ਗੋਰਖ ਧੰਦੇ ਦੀ ਗੱਲ ਕੀਤੀ ਹੈ ਉਹ ਮੈਂ ਬਾ ਪਰੂਫ ਆਪਦੇ ਨਾਲ ਸਾਂਝੀ ਕਰਨਾ ਜਿਹੜੇ ਪ੍ਰਬੰਧਕ ਇਹ ਗੱਲਾਂ ਕਰਦੇ ਨੇ ਕਿ ਸਾਨੂੰ ਮਾਂ ਖੇਡ ਕਬੱਡੀ ਦਾ ਬਹੁਤ ਜ਼ਿਆਦਾ ਪ੍ਰੇਮ ਹੈ ਅਸੀਂ ਬਹੁਤ ਦਿਲੋਂ ਪ੍ਰੇਮ ਚਾਹੁੰਦੇ ਹਾਂ ਅਸੀਂ ਬਹੁਤ ਦਿਲੋਂ ਪਿਆਰ ਕਰਦੇ ਹਾਂ ਮੈਂ ਉਹਨਾਂ ਦੇ ਲਈ ਹੀ ਇਹ ਸਵਾਲ ਲੈ ਕੇ ਅੱਜ ਆਇਆ ਹਾਂ ਜੇਕਰ ਮੇਰੇ ਉਹ ਵੀਰ ਸੁਣਦੇ ਨੇ ਤਾਂ ਫੋਨ ਨੰਬਰ 815-8100 ਹੈ ਜੀ ਸਟੂਡੀਓ ਦਾ ਫੋਨ ਜ਼ਰੂਰ ਕਰ ਲਿਓ ਫਿਰ ਜੇਕਰ ਉਹਨਾਂ ਦੇ ਨਾਲ ਪਬਲਿਕ ਤੌਰ ਦੇ ਉੱਤੇ ਇਹ ਗੱਲ ਕੀਤੀ ਜਾਂਦੀ ਹੈ ਵੀ ਤੁਸੀਂ ਵੀਰੋ ਦੂਜੀ ਟੀਮ ਦੇ ਨਾਲ ਧੱਕਾ ਕਰ ਰਹੇ ਹੋ ਅਤੇ ਅੱਗਿਓਂ ਸੁਣਨ ਨੂੰ ਇਹ ਜਵਾਬ ਮਿਲਦਾ ਉੱਥੇ 100-150 ਬੰਦਾ ਖੜਾ ਹੈ ਇਹ ਜਵਾਬ ਸੁਣਨ ਨੂੰ ਮਿਲਦਾ ਹੈ ਕਿ ਹਾਂ ਅਸੀਂ ਧੱਕਾ ਕਰਦੇ ਹਾਂ ਫਿਰ ਉਹਦਾ ਕੀ ਹੱਲ ਕੀਤਾ ਜਾਵੇ ਫਿਰ ਉੱਥੇ ਤੁਸੀਂ ਆਪਣੇ ਸਿਰ ਪਸਾਓਗੇ ਤੁਸੀਂ ਲੜੋਗੇ ਤਾਂ ਸਾਡੇ ਬੱਚੇ ਤਮਾਸ਼ਾ ਦੇਖਣਗੇ ਦੂਜੀ ਕਮਿਊਨਿਟੀ ਬਾਹਰੋਂ ਜਿਹੜੀ ਫਿਰ ਕਿਸੇ ਨੇ ਪੁਲਿਸ ਨੂੰ ਫੋਨ ਕਰਤਾ ਫਿਰ ਕਹੋਗੇ ਜੀ ਗੁਰਦੁਆਰੇ ਪੁਲਿਸ ਆ ਗਈ ਲੜਾਈ ਹੋਈ ਤੇ ਪੁਲਿਸ ਆਈ ਹੈ ਫਿਰ ਹੋਰ ਵੱਡੀਆਂ ਤੁਮਤਾਂ ਲਾਵੋਗੇ ਤੁਸੀਂ ਪਬਲਿਕ ਦੇ ਉੱਤੇ ਇਹ ਕੀ ਕੁਝ ਚੱਲ ਰਿਹਾ ਹੈ ਜਿਹੜਾ ਮੈਂ ਗੋਰਖ ਧੰਦੇ ਦੀ ਗੱਲ ਕੀਤੀ ਹੈ ਉਹ ਮੈਂ ਆਪਣਾ ਸਾਂਝੀ ਕਰਨੀ ਹੈ ਗੋਰਖ ਧੰਦਾ ਕਿਸ ਤਰ੍ਹਾਂ ਹੋ ਰਿਹਾ ਹੈ ਉਹਨਾਂ ਦੇ ਵਿੱਚੋਂ ਇੱਕ ਮੇਨ ਸ਼ਖਸ ਜਿਹੜਾ ਹੈ ਉਹ ਫੈਡਰੇਸ਼ਨ ਦਾ ਮੈਂਬਰ ਵੀ ਹੈ ਤੇ ਉਹ ਆਪਣੀ ਇੱਕ ਕਲੱਬ ਵੀ ਚਲਾ ਰਿਹਾ ਹੈ ਉਸ ਕਲੱਬ ਦੀ ਹਮੇਸ਼ਾ ਸਪੋਰਟ ਤਾਂ ਕਰਦਾ ਹੈ ਪਰ ਉਹ ਜਿਹੜਾ ਹਮੇਸ਼ਾ ਹੀ ਉਹ ਇਹ ਗੱਲ ਕਹਿੰਦਾ ਕਿ ਅਸੀਂ ਤਾਂ ਜੀ ਕੁਝ ਇਹੋ ਜਿਹਾ ਨਹੀਂ ਕਰਦੇ ਉਹ ਮੈਂ ਆਪਦੇ ਨਾਲ ਸਾਂਝਾ ਕਰਨ ਲੱਗਾ ਖੈਰ ਉਸ ਟੀਮ ਦੇ ਪਲੇਅਰਾਂ ਨੂੰ ਵੀ ਨਾ ਪਤਾ ਹੋਵੇ ਕਿ ਇੰਨਾ ਕੁਝ ਪਿੱਛੇ ਤੁਹਾਡੇ ਹੋ ਰਿਹਾ ਤੁਹਾਨੂੰ ਵੇਚਿਆ ਜਾ ਰਿਹਾ ਤੁਹਾਨੂੰ ਟਰੱਸਟਾਂ ਦੇ ਅੱਗੇ ਵੇਚ ਦਿੱਤਾ ਗਿਆ ਹੈ ਸ਼ਾਇਦ ਉਹ ਪਲੇਅਰਾਂ ਨੂੰ ਵੀ ਨਾ ਪਤਾ ਹੋਵੇ ਉਹ ਮੈਂ ਸਾਂਝੇ ਕਰਨੇ ਨੇ ਤੱਥ ਅੱਜ ਮੇਰੇ ਹੱਥ ਦੇ ਵਿੱਚ ਪੇਪਰ ਹੈ ਉਹ ਡੇਟਾ ਵੀ ਨੇ ਉਹ ਰਸੀਦ ਨੰਬਰ ਵੀ ਹੈ ਅਤੇ ਕਿੰਨਾ ਕਿੰਨਾ ਫੰਡ ਆਇਆ ਉਹ ਵੀ ਹੈ ਅਤੇ ਕਿਹੜੇ ਕਿਹੜੇ ਸਾਲ ਤੋਂ ਕਿੱਥੇ ਤੱਕ ਆਇਆ ਉਹ ਵੀ ਡਿਟੇਲ ਪਈ ਹੈ ਅਤੇ ਜੇਕਰ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਕਿਤੇ ਪਲੇਅਰਾਂ ਦੇ ਹੱਕ ਦੇ ਵਿੱਚ ਖੜ ਜਾਣਗੇ ਤਾਂ ਫਿਰ ਉਸ ਟੀਮ ਨੂੰ ਬੈਨ ਕਰਨਗੇ, ਉਸ ਟੀਮ ਨੂੰ ਬਾਹਰ ਕੱਢਣਗੇ। ਹਿਟਲਰਵਾਜ਼ੀ ਨਹੀਂ ਤੇ ਹੋਰ ਕੀ ਹੈ ਫਿਰ? ਆਹ ਮੈਂ ਜਿਹੜੀ ਗੱਲ ਕਰਨ ਲੱਗਾ, ਜਿਹੜੇ ਜਿਹੜੇ ਨੁਮਾਇੰਦੇ ਨੇ ਕਲਗੀਧਰ ਸਪੋਰਟਸ ਕਲੱਬ ਦੇ ਨਾਲ ਇਸ ਸਾਰੇ ਕਾਸੇ ਲੇਖੇ ਜੋਖੇ ਦਾ ਸੰਬੰਧ ਹੈ, ਮੈਂ ਆਹ ਡਿਟੇਲ ਦੇ ਵਿੱਚ ਆਪ ਨੂੰ ਉਹ ਜਿਹੜਾ ਸਾਰਾ ਲੇਖਾ ਜੋਖਾ ਲੱਗਾ ਦੇਣ ਜੀ। ਅਕਰਾਨਾ ਕਮਿਊਨਿਟੀ ਟਰੱਸਟ ਵੱਲੋਂ ਜਿਹੜੀ ਹੈ ਗਰਾਂਟ ਲਈ ਗਈ ਹੈ ਜੀ, 19 ਨੰਬਰ ਹੈ ਉਹਦਾ, ਤੇ ਉਹਦਾ ਜਿਹੜਾ ਗਰਾਂਟ ਦਾ ਰੈਫਰੈਂਸ ਨੰਬਰ ਹੈ GR00182, ਇਹ $4,000 ਦੀ ਡੋਨੇਸ਼ਨ ਹੈ। ਇਹਦੀ ਤਰੀਕ ਹੈ ਜੀ 5/22/2017। ਇਸ ਦੇ ਨਾਲ ਹੀ ਅਗਲੀ ਡੋਨੇਸ਼ਨ ਹੈ ਜੀ ਨੰਬਰ 49, ਰਸੀਦ ਨੰਬਰ GR00151010। ਇਹ ਜੀ $2,000 ਦੀ ਹੈ ਤੇ ਇਹਦੀ ਤਰੀਕ ਹੈ 7/7/2017। ਤੇ ਇਸ ਦੇ ਨਾਲ ਹੀ ਅਪ੍ਰੈਲ 2016 ਤੋਂ ਲੈ ਕੇ ਮਾਰਚ 2017 ਤੱਕ ਜਿਹੜੀਆਂ ਡੋਨੇਸ਼ਨਾਂ ਲਈਆਂ ਨੇ ਉਹਨਾਂ ਦੇ ਰਸੀਦ ਨੰਬਰ ਜਿਹੜਾ ਨੰਬਰ ਹੈ ਸੀਰੀਅਲ ਨੰਬਰ ਜਿਹੜਾ ਉਹਦਾ 78 ਹੈ, ਤੇ ਜਿਹੜਾ ਉਹਦਾ ਗਰਾਂਟ ਹੈ ਨੰਬਰ ਜਿਹੜਾ GR00121, ਸੋਰੀ ਇਹ ਮੈਂ ਪਹਿਲਾਂ ਬੋਲ ਗਿਆ, 12/12/2279 ਦਾ ਜਿਹੜਾ ਜੀ, ਤੇ 78 ਦਾ GR00121, ਤੇ $2,000 ਹੈ। ਫਿਰ ਇਸ ਦੇ ਨਾਲ ਹੀ 79/79 ਨੰਬਰ ਹੈ ਜੀ GR00122, ਇਹ $20,000 ਹੈ। ਉੱਪਰ ਵੀ ਜਿਹੜਾ GR00121 ਹੈ ਉਹ ਵੀ $20,000 ਹੈ। ਫਿਰ 196 ਨੰਬਰ GR00/1436, ਇਹ ਵੀ $20,000 ਹੈ। ਤੇ ਫਿਰ 197 ਜਿਹੜਾ ਸੀਰੀਅਲ ਨੰਬਰ ਹੈ ਜੀ GR00/1437, ਇਹ ਵੀ $20,000 ਹੈ। ਤੇ ਟੋਟਲ ਜਿਹੜਾ ਅਮਾਊਂਟ ਬਣਦਾ ਹੈ $86,000 ਟੋਟਲ ਅਮਾਊਂਟ ਬਣਦਾ ਹੈ। ਹੁਣ ਕਬੱਡੀ ਨੂੰ ਪ੍ਰੇਮ ਕਰਨ ਵਾਲਿਓ ਤੇ ਕਬੱਡੀ ਦੇ ਪ੍ਰਮੋਟਰੋ ਤੇ ਕਬੱਡੀ ਦੇ ਪਲੇਅਰੋ, ਆਹ ਵੇਖ ਲਓ ਕਿ ਤੁਹਾਡੇ ਤੁਹਾਡੀ ਮਾਂ ਖੇਡ ਕਬੱਡੀ ਦੇ ਨਾਂ ਦੇ ਉੱਤੇ ਕਿਹੋ ਜਿਹਾ ਕੰਮ ਹੋ ਰਿਹਾ ਹੈ। ਕੀ ਕਦੀ ਤੁਹਾਨੂੰ ਤੁਹਾਡੇ ਪ੍ਰਬੰਧਕਾਂ ਨੇ ਦੱਸਿਆ ਕਿ ਅਸੀਂ ਆਹ ਤੁਹਾਡੀ ਆੜ ਦੇ ਵਿੱਚ ਕਬੱਡੀ ਮਾਂ ਖੇਡ ਦੇ ਨਾਂ ਦੇ ਉੱਤੇ ਆਹ ਕੁਝ ਕਰਦੇ ਫਿਰਦੇ ਹਾਂ? ਪੈਸੇ ਲੈਣੇ ਚਾਹੀਦੇ ਨੇ, ਜੇਕਰ ਸਰਕਾਰਾਂ ਦਿੰਦੀਆਂ ਨੇ ਲੈਣੇ ਚਾਹੀਦੇ ਨੇ, ਪਰ ਇਹ ਕਿੱਥੇ ਅਸੀਂ ਆਪਣੀ ਮਾਂ ਖੇਡ ਕਬੱਡੀ ਦੇ ਉੱਤੇ ਖਰਚ ਕੀਤਾ ਹੈ? ਕਿੱਥੇ ਅਸੀਂ ਆਪਣੇ ਪਲੇਅਰਾਂ ਨੂੰ ਦਿੱਤਾ ਹੈ? ਪਲੇਅਰਾਂ ਦੇ ਸੱਟ ਲੱਗ ਜਾਵੇ ਕੋਈ ਪੁੱਛਦਾ ਨਹੀਂ, ਉਦੋਂ ਟੋਕਰੀ ਲੈ ਕੇ ਗਰਾਊਂਡ ਦੇ ਦੁਆਲੇ ਘੁਮਾ ਛੱਡਦੇ ਨੇ ਕਿ ਪਲੇਅਰ ਦੇ ਸੱਟ ਲੱਗ ਗਈ ਆ, ਪਬਲਿਕ ਦੇ ਮੂਹਰੇ ਫੇ ਆ ਜਾਂਦੇ ਨੇ ਝੋਲੀ ਅੱਡ ਕੇ। ਐਂਬੂਲੈਂਸ ਤੱਕ ਦੀ ਸਹੂਲਤ ਗਰਾਊਂਡ ਦੇ ਵਿੱਚ ਨਹੀਂ ਦਿੱਤੀ ਜਾਂਦੀ, ਤੇ ਆਹ ਪਲੇਅਰਾਂ ਦੇ ਸਿਰ ਤੇ ਗਰਾਂਟ ਲੈ ਕੇ $86,000 ਦਾ ਟਕਾਰ ਮਾਰ ਚੁੱਕੇ ਨੇ।
ਵੈਸੇ ਇਸ ਟੂਰਨਾਮੈਂਟ ਦੇ ਵਿੱਚ ਮੈਂ ਸ਼ਾਮਿਲ ਤਾਂ ਨਹੀਂ ਸੀ, ਪਰ ਓਵਰਆਲ ਜੇ ਦੇਖਿਆ ਜਾਵੇ ਇਹ ਗੱਲ ਵੈਸੇ ਵੱਡੇ ਬੜੇ ਵੱਡੇ ਪੱਧਰ ਦੇ ਉੱਤੇ ਚੱਲੀ ਜਿਹੜੀ ਪੰਜਾਬੀ ਕਬੱਡੀ ਦਾ ਜਿਹੜਾ ਕੀਤਾ ਗਿਆ। ਇਹ ਵਰਲਡ ਕੱਪ ਵੀ ਸ਼ੁਰੂ ਕਰਾਇਆ ਸੀ ਸੁਖਵੀਰ ਬਾਦਲ ਨੇ, ਤੇ ਉਸ ਦੇ ਪਿੱਛੇ ਕੀ ਕੁਝ ਨਿਕਲਿਆ ਬਾਅਦ ਦੇ ਵਿੱਚ, ਉਹ ਸੰਗਤਾਂ ਤੇ ਸਰੋਤੇ ਭਲੀ ਭਾਂਤ ਜਾਣੂ ਨੇ। ਤੇ ਗੱਲ ਕੱਲੀ ਉਸ ਦੇਸ਼ ਦੀ ਨਹੀਂ, ਇਹ ਬੜਾ ਵੱਡਾ ਇੱਕ ਹਿਸਾਬ ਦਾ ਬਣ ਚੁੱਕਾ ਸੀ ਉਸ ਸਮੇਂ, ਜਿਹੜਾ ਹੌਲੀ ਹੌਲੀ ਕੈਨੇਡਾ ਦੇ ਵਿੱਚ ਤਾਂ ਖਾਸ ਤੌਰ ਤੇ ਇਸ ਗੱਲ ਦੀ ਉੱਥੇ ਦੇ ਲੋਕਾਂ ਨੂੰ ਸਮਝ ਆ ਚੁੱਕੀ ਹੈ। ਤੇ ਜਿਹੜਾ ਉੱਥੇ ਦੀਆਂ ਫੈਡਰੇਸ਼ਨਾਂ ਵੱਲੋਂ ਘਪਲੇ ਹੋਏ ਉਹ ਲੋਕਾਂ ਦੇ ਸਾਹਮਣੇ ਆਏ ਤੇ ਲੋਕਾਂ ਨੇ ਦੁਰਕਾਰਿਆ ਵੀ। ਤੇ ਬਾਕੀ ਰਹੀ ਗੱਲ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਇਹ ਜਦੋਂ ਇਹਨਾਂ ਗੱਲਾਂ ਦਾ ਪਤਾ ਲੱਗਣਾ ਸ਼ੁਰੂ ਹੋਇਆ ਕਿ ਕਿਵੇਂ ਮਾਂ ਬੋਲੀ ਦਾ ਨਾਂ ਵਰਤ ਕੇ ਕੁਝ ਕੁ ਜਿਹੜੀਆਂ ਘਟੀਆ ਕਿਸਮ ਦੀਆਂ ਧਿਰਾਂ ਨੇ ਜਿਹੜੀਆਂ ਜਿਵੇਂ ਜਿਹੜੀਆਂ ਕਾਬਜ਼ ਨੇ ਤੇ ਆਪਣਾ ਜਿਹੜਾ ਘਟੀਆਪਣ ਦਿਖਾਉਣ ਤੋਂ ਜਿਹੜੀਆਂ ਬਾਜ ਨਹੀਂ ਆਉਂਦੀਆਂ ਕਿਵੇਂ ਇਸ ਨੂੰ ਵਰਤਦੀਆਂ ਨੇ, ਉਹ ਸਾਰਾ ਕੁਝ ਜਦੋਂ ਜੱਗ ਜਾਹਰ ਹੋਇਆ ਤਾਂ ਜਿਹੜਾ ਉਹਨਾਂ ਲੋਕਾਂ ਦਾ ਹਸ਼ਰ ਫਿਰ ਪੰਜਾਬ ਦੇ ਵਾਸੀਆਂ ਵੱਲੋਂ ਉਹਨਾਂ ਦਾ ਫਿਰ ਬਾਅਦ ਦੇ ਵਿੱਚ ਇਲੈਕਸ਼ਨ ਦੇ ਵਿੱਚ ਕੀਤਾ ਗਿਆ, ਉਹ ਸਾਰੇ ਆਪਾਂ ਉਸ ਤੋਂ ਭਲੀ ਭਾਂਤ ਜਾਣੂ ਹਾਂ। ਠੀਕ ਹੈ ਕਿ ਸਮੇਂ ਦੇ ਅਨੁਸਾਰ ਕੁਝ ਕੁ ਪ੍ਰਭਾਵ ਜਿਹਾ ਪੈ ਜਾਂਦਾ ਏ ਜਿਹੜਾ, ਪਰ ਅਸਲੀਅਤ ਕਦੇ ਵੀ ਨਹੀਂ ਲੁਕਦੀ ਹੁੰਦੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਜਿਹੜੇ ਇਹ ਘਪਲੇ ਨੇ ਜਿਹੜੇ ਇੱਥੇ ਹੋ ਰਹੇ ਨੇ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਨਤਕ ਹੋਣਗੇ ਤਾਂ ਜ਼ਰੂਰ ਇਹਨਾਂ ਦੇ ਉੱਤੇ ਅਸੀਂ ਵੀ ਪੂਰਾ ਇਸ ਦੀ ਜਿਵੇਂ ਜਿਵੇਂ ਵੀ ਜਾਣਕਾਰੀ ਹੋਈ ਤਾਂ ਇਹ ਜ਼ਰੂਰ ਦਿੰਦੇ ਰਹਾਂਗੇ। ਤੇ ਬਾਕੀ ਅਸੀਂ ਸਰੋਤਿਆਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਜਿਹੜੇ ਇਹ ਵੋਟ ਚੋਰ ਮਹਿਕਮਾ ਹੈ ਇਹਨਾਂ ਤੋਂ ਜ਼ਰੂਰ ਸੁਚੇਤ ਰਿਹਾ ਕਰੋ। ਬੜੇ ਇਹਨਾਂ ਕੋਲ ਢੰਗ ਨੇ, ਕਦੇ ਕੋਈ ਇਸ਼ੂ ਲਿਆ ਕੇ, ਕਦੇ ਕੋਈ ਆਹ ਮਾਂ ਬੋਲੀ ਦੀ ਜੀ, ਆਹ ਖੇਡ ਦੀ, ਆਹ ਜੀ ਕਿਰਪਾਨ ਦੀ, ਇਹ ਸਾਰਾ ਕੁਝ ਹਮੇਸ਼ਾ ਤੋਂ ਇਹ ਬੜੇ ਚਿਰ ਤੋਂ ਇਹ ਟੂਲ ਵਰਤਦੇ ਰਹੇ ਨੇ ਅਤੇ ਇਹਨਾਂ ਨੂੰ ਇਹਨਾਂ ਤੋਂ ਜ਼ਰੂਰ ਸੁਚੇਤ ਹੋਇਓ। ਅਤੇ ਜਿਵੇਂ ਜਿਵੇਂ ਵੀ ਇਹਨਾਂ ਦੀ ਗੱਲਬਾਤ ਅੱਗੇ ਤੁਰਦੀ ਗਈ ਤਾਂ ਅਸੀਂ ਤੁਹਾਡੇ ਤੱਕ ਜ਼ਰੂਰ ਸਾਂਝੀ ਕਰਦੇ ਰਹਾਂਗੇ।
ਜੀ ਹਾਂ, ਇਹ ਇੱਕ ਬਦਕਿਸਮਤ ਵੀ ਹੈ ਸਾਡੀ ਉਸ, ਕਿਉਂਕਿ ਅਸੀਂ ਹਰੇਕ ਚੀਜ਼ ਦੇ ਨਾਲ ਹੀ ਧੰਦਾ ਸ਼ੁਰੂ ਕਰ ਦਿੱਤਾ।
ਹਾਂਜੀ ਹਾਂਜੀ, ਆਦਤ ਪੈ ਗਈ ਹੈ ਨਾ ਜੀ, ਉਹੀ ਇਹ ਉਹ ਲੋਕ ਨੇ ਜਿਹੜੇ ਮਤਲਬ ਇੱਥੋਂ ਦੇ ਸਿਸਟਮ ਦੇ ਵਿੱਚ ਵੀ ਬੇਈਮਾਨੀ ਕਰਨ ਤੋਂ ਬਾਜ਼ ਨਹੀਂ ਆਏ, ਜਿਵੇਂ ਵੋਟ ਚੋਰ ਦਾ ਜਿਹੜਾ ਉਹ ਕੰਮ ਹੋਇਆ ਸੀ।
ਹਾਂਜੀ,
ਉਸ ਸਿਸਟਮ ਉਦੋਂ ਵੀ ਨਹੀਂ ਬਾਜ਼ ਆਏ ਤਾਂ ਚਲੋ ਛੋਟੀਆਂ ਗੱਲਾਂ ਰਹਿ ਜਾਂਦੀਆਂ ਨੇ, ਤੇ ਪਰ ਅਸੀਂ ਸੰਗਤ ਨੂੰ ਜ਼ਰੂਰ ਇਹ ਕਹਿੰਦੇ ਹਾਂ ਕਿ ਜਿਹੜਾ ਸੁਚੇਤ ਰਹੋ ਇਹਨਾਂ ਲੋਕਾਂ ਤੋਂ, ਬੜੇ ਇਹਨਾਂ ਦੇ ਢੰਗ ਰੰਗ ਨੇ, ਤੇ ਅਸੀਂ ਤਾਂ ਸਮੇਂ ਸਮੇਂ ਦੇ ਉੱਤੇ ਇਹਨਾਂ ਦੀ ਜਿਹੜੀ ਹੈਗੀ ਹੈ ਉਹ ਤਾਂ ਤੁਹਾਡੇ ਸਾਹਮਣੇ ਰੱਖਦੇ ਹੀ ਰਹਾਂਗੇ, ਪਰ ਤੁਹਾਡਾ ਵੀ ਆਪਣਾ ਫਰਜ਼ ਬਣਦਾ ਕਿ ਜੇ ਇਹ ਲੋਕਾਂ ਦਾ ਸਾਥ ਨਾ ਦਿੱਤਾ ਜਾਵੇ ਤੇ। ਹਾਂਜੀ
ਹਾਂਜੀ, ਪਰ ਬਹੁਤ ਕੁਝ ਛੁਪਿਆ ਪਿਆ। ਪਰ ਜੇਕਰ ਮੈਂ ਹੁਣ ਫੇਰ ਬੇਨਤੀ ਕਰ ਰਿਹਾ ਭਾਈ, ਜੇ ਭਾਈ ਤੁਹਾਡੇ ਕੋਈ ਮਨ ਦੇ ਵਿੱਚ ਜਿਹੜੇ ਉਸ ਕਲੱਬ ਨਾਲ ਸੰਬੰਧ ਰੱਖਦੇ ਨੇ, ਜਿਹੜੇ ਹੈ ਨੇ, ਜਿਹੜੇ ਮੋਹਤਬਰ ਨੇ, ਜਿਹੜੇ ਕਲੱਬ ਨੂੰ ਚਲਾਉਂਦੇ ਨੇ, ਜਾਂ ਜਿਹੜੇ ਗਰਾਊਂਡ ਦੇ ਵਿੱਚ ਇਹ ਖੜ ਕੇ ਪਬਲਿਕ ਦੇ ਵਿੱਚ ਇਹ ਗੱਲ ਕਹਿੰਦੇ ਨੇ ਹਾਂ ਵੀ ਅਸੀਂ ਧੱਕਾ ਕਰਦੇ ਹਾਂ, ਉਹ ਫੋਨ ਕਰ ਸਕਦੇ ਨੇ ਜੇ ਅਸੀਂ ਕੋਈ ਗਲਤ ਸ਼ਬਦਾਵਲੀ ਉਹਨਾਂ ਲਈ ਵਰਤ ਰਹੇ ਹਾਂ। 815-8100 ਸਟੂਡੀਓ ਦਾ ਨੰਬਰ ਹੈ। ਪਰ ਉਮਰ ਤਾਂ ਕੋਈ ਖਾਸ ਨਹੀਂ, ਪਰ ਸਦੀ ਬਦਲਦੀ ਵੇਖੀ ਮੈਂ, ਮਤਲਬ ਲੰਘੇ ਲੋਕਾਂ ਦੀ ਜ਼ਮੀਰ ਬਦਲਦੀ ਵੇਖੀ ਮੈਂ, ਪੈਸਾ ਕਿਵੇਂ ਨਚਾਉਂਦਾ ਏ, ਉਹ ਪੈਸਾ ਕਿਵੇਂ ਨਚਾਉਂਦਾ ਏ, ਅਣਖ ਘੱਗਰੀ ਪਾਉਂਦੀ ਵੇਖੀ ਮੈਂ, ਲੂਣ ਖਾ ਕੇ ਕਿਵੇਂ ਹਰਾਮ ਹੁੰਦਾ, ਉਹ ਜਾਤ ਚਿੱਕੜ ਡਿੱਗਦੀ ਵੇਖੀ ਮੈਂ, ਜਾਤ ਚਿੱਕੜ ਡਿੱਗਦੀ ਵੇਖੀ ਮੈਂ, ਕਿਹੋ ਜਿਹਾ ਅਸੀਂ ਲਿਬਾਸ ਪਾ ਕੇ ਔਰ ਗੁਰੂ ਘਰ ਦੀਆਂ ਗਰਾਊਂਡਾਂ ਦੇ ਵਿੱਚ ਸ੍ਰੀ ਸਾਹਿਬ ਗਾਤਰੇ ਕਿਰਪਾਨਾਂ ਪਾ ਕੇ ਉੱਥੇ ਅਸੀਂ ਸੱਚ ਦੀ ਗੱਲ ਨਹੀਂ ਕਰਦੇ, ਝੂਠ ਦੀ ਹਾਮੀ ਭਰਦੇ ਹਾਂ।
ਹਾਂਜੀ, ਉਹ ਤਾਂ ਅੱਜ ਕੱਲ੍ਹ ਵੈਸੇ ਤਾਂ ਬਹੁਤ ਆ
ਕੀ ਸਾਨੂੰ ਲਾਇਸੈਂਸ ਮਿਲ ਚੁੱਕਾ ਹੈ, ਕਿਉਂ ਸਿੱਖੀ ਨੂੰ ਬਦਨਾਮ ਕਰਨ ਤੇ ਤੁਰੇ ਹੋਏ ਹੋ?
ਹਾਂਜੀ ਹਾਂਜੀ, ਬਹੁਤਾਤ ਦੇ ਵਿੱਚ ਤਾਂ
ਗੁਰੂ ਦਾ ਜਿਹੜਾ ਪਹਿਰਾਵਾ ਉਹਦੀ ਤਾਂ ਸੰਗ ਸ਼ਰਮ ਰੱਖ ਲਓ।
ਹਾਂਜੀ ਹਾਂਜੀ ਹਾਂਜੀ, ਠੀਕ ਠੀਕ ਹੈ ਜੀ।
ਜੇਕਰ ਤੁਸੀਂ ਗੇਮ ਦੇ ਨਾਲ ਦਿਲੋਂ ਪਿਆਰ ਕਰਦੇ ਹੋ ਤਾਂ ਗੇਮ ਨੂੰ ਪ੍ਰਮੋਟ ਕਰੋ, ਸਾਰੀਆਂ ਟੀਮਾਂ ਨੂੰ ਇੱਕੋ ਲੈ ਕੇ ਚੱਲੋ, ਸਾਰੇ ਪਲੇਅਰਾਂ ਨੂੰ ਆਪਣੇ ਪਲੇਅਰ ਸਮਝੋ, ਤਾਂ ਕਿ ਅਸੀਂ ਆਪਣੀ ਮਾਂ ਖੇਡ ਕਬੱਡੀ ਨੂੰ ਹੋਰ ਪ੍ਰਫੁੱਲਿਤ ਕਰ ਸਕੀਏ।
ਹਾਂਜੀ ਹਾਂਜੀ, ਜਿਵੇਂ ਹੁਣ ਪਿੱਛੇ ਜੇ ਵੀਡੀਓ ਆਈ ਅਨੰਦਪੁਰ ਸਾਹਿਬ ਦੇ ਵਿੱਚ, ਜਦੋਂ ਇੱਕ ਉਸ ਮੰਗਤੀ ਨੇ ਜਦੋਂ ਉਹ ਹੁਲੀਆ ਜਿਹਾ ਬਣਾਇਆ ਹੋਇਆ ਸੀ, ਹਾਲਾਂਕਿ ਉਹਦੇ ਸੱਟ ਨਹੀਂ ਲੱਗੀ ਸੀ, ਪਰ ਉਹ ਇਹ ਉਹਨੂੰ ਵੀ ਪਤਾ ਹੈ ਕਿ ਜੋ ਮੈਂ ਜੇ ਮੈਂ ਇਹੋ ਜਿਹੇ ਲਿਬਾਸ ਪਾਊਂਗੀ ਤਾਂ ਜਿਹੜਾ ਲੋਕਾਂ ਤੋਂ ਪੈਸੇ ਇਕੱਠੇ
ਇਕੱਠੇ ਕਰੋਗੇ।
ਬਿਲਕੁਲ ਇਹੋ ਜਿਹਾ ਹਾਲ ਇਹੋ ਜਿਹੇ ਲੋਕਾਂ ਦਾ ਆ, ਇਹਨਾਂ ਨੂੰ ਪਤਾ ਹੈ ਜੇ ਧਾਰਮਿਕ ਪਹਿਰਾਵੇ ਪਾਵਾਂਗੇ ਤੇ ਜਿਹੜੇ ਕਮਿਊਨਿਟੀ ਦਾ ਨਾਂ ਵਰਤ ਵਰਤ ਕੇ।
ਹਾਂਜੀ ਵੀਰ ਸਾਹਿਬ ਸਿੰਘ ਜੀ, ਸਭ ਤੋਂ ਵੱਡੀ ਗੱਲ ਫਿਰ ਮਾਇਕ ਦੇ ਉੱਤੇ ਇਹ ਝੂਠ ਬੋਲਿਆ ਗਿਆ ਕਿ ਅਸੀਂ ਸੁਪਰੀਮ ਸਿੱਖ ਸੁਸਾਇਟੀ ਦਾ ਮਾਣ ਰੱਖਣ ਦੇ ਲਈ ਆਪਣੀ ਟੀਮ ਨੂੰ ਇਸ ਫਾਈਨਲ ਟੂਰਨਾਮੈਂਟ ਚੋਂ ਬਾਹਰ ਕੱਢਦੇ ਹਾਂ। ਟੀਮ ਤਾਂ ਤੁਹਾਡੀ ਹਰੀ ਹੈ, ਫਿਰ ਗਰਾਊਂਡ ਛੱਡ ਕੇ ਝੂਠ ਬੋਲੀ ਜਾਂਦੇ ਆ। ਟੀਮ ਤਾਂ ਹਰ ਚੁੱਕੀ ਆ, ਆਲਰੇਡੀ ਅਨਾਊਂਸ ਕਰਕੇ ਗਏ ਹੋ ਤੁਸੀਂ, ਅੱਧੇ ਘੰਟੇ ਬਾਅਦ ਆ ਕੇ ਤੁਸੀਂ ਆਪਣਾ ਡਿਸੀਜ਼ਨ ਚੇਂਜ ਕਰਦੇ ਹੋ, ਔਰ ਜਿਹੜੀ ਉੱਥੇ ਸੰਗਤ ਹੈ, ਜਿਹੜੀ ਪਬਲਿਕ ਹੈ, ਜਿਹੜੀ ਕਬੱਡੀ ਨੂੰ ਪਲੇਅਰ, ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਸਰੋਤੇ ਨੇ, ਉਹ ਦੇਖ ਰਹੇ ਨੇ ਕਿ ਤੁਸੀਂ ਕੀ ਝੱਜਲ ਪਾਉਂਦੇ ਫਿਰਦੇ ਹੋ, ਕੀ ਤੁਸੀਂ ਤਮਾਸ਼ਾ ਕਰਦੇ ਫਿਰਦੇ ਹੋ। ਫਿਰ ਇਹ ਲਲਕਾਰਾ ਮਾਰ ਕੇ ਕਿਹਾ ਜਾਂਦਾ ਕਿ ਹਾਂ ਅਸੀਂ ਧੱਕਾ ਕਰਦੇ ਹਾਂ। ਸੰਗਤ ਦੇ ਪੈਸੇ ਦੇ ਉੱਤੇ ਚੌਧਰ ਕਰਨ ਵਾਲੇ ਲੋਕ ਸੰਗਤ ਤੋਂ ਇਸ ਟੂਰਨਾਮੈਂਟ ਲਈ ਵੀ ਡੋਨੇਸ਼ਨਾਂ ਇਕੱਠੀਆਂ ਕੀਤੀਆਂ, ਜਿਹਦੀ ਬਹੁਤ ਵੱਡੀ ਲਿਸਟ ਉਸ ਗਰਾਊਂਡ ਦੇ ਵਿੱਚ ਪੜ੍ਹੀ ਗਈ। ਕੀ ਇਹ ਤਮਾਸ਼ਾ ਕਰਨ ਲਈ ਪੜ੍ਹੀ ਗਈ ਉੱਥੇ? ਕੀ ਇਹ ਲੋਕਾਂ, ਇਹ ਜਿਹੜੇ ਇਹੋ ਜਿਹੇ ਪ੍ਰਬੰਧਕ ਉੱਥੇ ਤਮਾਸ਼ਾ ਕਰਨ ਦੇ ਲਈ ਖੜ੍ਹੇ ਕੀਤੇ ਸਨ ਕਿ ਤੁਸੀਂ ਲੋਕਾਂ ਦੇ ਪੈਸੇ ਦੇ ਨਾਲ ਕੀਤੇ ਹੋਏ ਜਿਹੜਾ ਉੱਥੇ ਈਵੈਂਟ ਹੈ, ਜਿਹੜਾ ਟੂਰਨਾਮੈਂਟ ਹੈ, ਉਹਨੂੰ ਖਰਾਬ ਕਰੋ ਅਤੇ ਲੜਾਈ ਦਾ ਮਾਹੌਲ ਬਣਾਓ?
ਹਾਂਜੀ, ਇਹ ਧੱਕੋ ਦੇ ਨਾਲ ਲੋਕਾਂ ਨੂੰ ਸੋਚਣਾ ਚਾਹੀਦਾ, ਪਰ ਬਹੁਤਾਤ ਦੇ ਵਿੱਚ ਜਿਹੜੇ ਇਹ ਜਿਹੜੇ ਨੁਕਤੇ ਨੇ ਇਹਨਾਂ ਦੇ ਉੱਤੇ ਜਿਹੜੀ ਸੰਗਤ ਨੂੰ ਜ਼ਰੂਰ ਵਿਚਾਰਨਾ ਚਾਹੀਦਾ ਹੈ। ਅਤੇ ਜਿਹੜੀ ਇਹ ਜਿਹੜੀਆਂ ਗੱਲ ਗੱਲ ਦੇ ਉੱਤੇ ਭਾਵਕ ਕਰਨ ਵਾਲੇ ਜਿਹੜੇ ਇਹ ਲੋਕ ਨੇ, ਵੈਸੇ ਤਾਂ ਬਹੁਤਾਤ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਲੋਕਾਂ ਦਾ ਜਿਹੜਾ ਕਿਰਦਾਰ ਹੈ ਉਹ ਸਾਹਮਣੇ ਆ ਹੀ ਚੁੱਕਿਆ ਹੈ, ਅਤੇ ਹੌਲੀ ਹੌਲੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ
ਆਪਣੇ ਨਾਲ ਕਾਲਰ ਨੇ ਜੀ ਇਹਨਾਂ ਨੂੰ ਲੈਂਦੇ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਜੈ ਭੀਮ ਜੈ ਭਾਰਤ। ਕੁਲਦੀਪ ਜੀ,
ਹਾਂਜੀ
ਸਾਹਿਬ ਸਿੰਘ ਜੀ ਬਹੁਤ ਮਿਹਰਬਾਨੀ ਤੁਹਾਡੀ, ਸਭ ਤੋਂ ਪਹਿਲਾਂ ਤੇ ਧੰਨਵਾਦ ਤੁਹਾਡਾ ਵੀ ਤੁਸੀਂ ਏਦਾਂ ਦੇ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਆ, ਫਿਲਾਸਫਰਾਂ ਨੂੰ ਯਾਦ ਕਰਦੇ ਆ, ਵਿਦਵਾਨਾਂ ਨੂੰ ਯਾਦ ਕਰਦੇ ਆ ਜਿਹਨਾਂ ਨੂੰ ਲੋਕਾਂ ਨੇ ਭੁਲਾ ਹੀ ਦਿੱਤਾ।
ਹਾਂਜੀ ਹਾਂਜੀ।
ਫੋਰ ਐਗਜ਼ਾਮਪਲ ਜਿਵੇਂ ਗਿਆਨੀ ਗੁਰਦਿੱਤ ਸਿੰਘ ਜੀ, ਗਿਆਨੀ ਗੁਰਮੁਖ ਸਿੰਘ ਜੀ, ਔਰ ਅੱਜ ਆਪਾਂ ਸਰਦਾਰ ਕਪੂਰ ਸਿੰਘ ਉਹਨਾਂ ਨੂੰ ਯਾਦ ਕਰ ਰਹੇ ਹਾਂ, ਔਰ ਜਿਹਨਾਂ ਦੀ ਇੱਕ ਬਹੁਤ ਵਧੀਆ ਕਿਤਾਬ ਜਿਹਦੇ ਤੁਸੀਂ ਜ਼ਿਕਰ ਕੀਤਾ, ਸਾਖੀ ਸਾਚੀ, ਸੱਚੀ ਸਾਖੀ,
ਸਾਚੀ ਹਾਂਜੀ,
ਔਰ ਉਹਦੇ ਵਿੱਚ ਉਹਨਾਂ ਨੇ ਪੰਜਾਬ ਦੇ ਮਸਲਿਆਂ ਦੀ ਗੱਲ ਕੀਤੀ ਆ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਆ, ਜਾਂ ਪੰਜਾਬ ਨਾਲ ਜਿਹੜਾ ਰਾਜਨੀਤਿਕ ਸਮਾਜਿਕ ਜਾਂ ਧਾਰਮਿਕ ਵਿਤਕਰਾ ਹੋਇਆ ਉਹਦੀ ਗੱਲ ਕੀਤੀ ਆ।
ਹਾਂਜੀ ਹਾਂਜੀ।
ਔਰ ਸਰਦਾਰ ਕਪੂਰ ਸਿੰਘ ਜੀ ਭਾਰਤ ਦੇ ਪਹਿਲੇ ICS ਅਫਸਰ ਸੀਗੇ,
ਕਿ
ਉਦੋਂ IAS ਨਹੀਂ ਸੀ ਹੁੰਦੇ,
ਉਹ
ਪਹਿਲੇ ਸਿੱਖ ਆਫਿਸਰ ਸੀਗੇ ICS। ਜਿਵੇਂ ਕਿ ਨਾ ਹੀ ਕਿਤਾਬ ਦਾ ਸਾਖੀ ਸਾਚੀ, ਸੱਚੀਆਂ ਹੀ ਕਹਾਣੀਆਂ ਇਹਦੇ ਵਿੱਚ ਸਾਰੀਆਂ।
ਹਾਂਜੀ ਹਾਂਜੀ।
ਭੂੜਿਆਂ ਨੇ ਉਹ ਪਹਿਲਾਂ ਬੈਨ ਕੀਤੀ ਸੀ, ਔਰ ਉਹਨਾਂ ਦੀ ਬੇਟੀ ਦੀ ਬਹੁਤ ਹਿੰਮਤ ਦੇ ਨਾਲ ਉਹ ਕਿਤਾਬ ਉੱਤੋਂ ਬੈਨ ਹਟਿਆ, ਸਾਡੇ ਸਾਹਮਣੇ ਆਈ ਆ। ਔਰ ਉਹ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ, ਚਾਹੇ ਅਨੰਦਪੁਰ ਸਾਹਿਬ ਦਾ ਮਤਾ ਹੈ ਜਾਂ ਪਾਣੀ ਦੀ ਗੱਲ ਆ, ਉਹ ਸਾਰੀਆਂ ਪੂਰੇ ਪੰਜਾਬੀਆਂ ਲਈ ਆ,
ਸਿੱਖਾਂ ਲਈ ਨਹੀਂ,
ਇਹ ਲੋਕਾਂ ਨੇ ਸਮਝੀ ਉਹ ਕਹਿੰਦੇ ਸਿੱਖਾਂ ਲਈ ਆ।
ਹਾਂਜੀ।
ਅਨੰਦਪੁਰ ਮਤੇ ਦਾ ਕਿਸੇ ਨੂੰ ਪਤਾ ਹੀ ਨਹੀਂ,
ਹਾਂਜੀ,
ਸਾਰਾ ਪੰਜਾਬੀਆਂ ਲਈ ਆ,
ਹਾਂਜੀ,
ਜਾਂ ਰਾਜਧਾਨੀ ਦਾ ਵਿਤਕਰਾ ਹੋਇਆ ਜਾਂ ਪੰਜਾਬ ਨੂੰ ਕਿੱਦਾਂ ਦੋ ਤਿੰਨ ਵਾਰ ਵੰਡਿਆ ਉਹਨੇ,
ਹਾਂਜੀ ਹਾਂਜੀ,
ਉਹਨੇ ਮਸਲੇ ਉਠਾਏ, ਉਹ ਸਾਰੇ ਲੋਕਾਂ ਲਈ ਸੀਗਾ।
ਹਾਂਜੀ ਹਾਂਜੀ।
ਔਰ ਦੂਜੀ ਗੱਲ ਇਹ ਆ ਵੀ ਉਹਨਾਂ ਨੇ ਉਸ ਕਿਤਾਬ ਦੇ ਵਿੱਚ ਹੋਰ ਬਹੁਤ ਵਧੀਆ ਜ਼ਿਕਰ ਕੀਤਾ ਆ, 1935 ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਿੱਖ ਕਿਉਂ ਨੀ ਬਣ ਸਕੇ, ਇੱਕ ਚੈਪਟਰ ਹੈਗਾ, ਤੇ ਮੈਨੂੰ ਇੱਕ ਸਿੱਖ ਦਾ ਉਹ ਹੈ ਭਾਰਤੀ ਲੋਕ ਨੀਚ ਕਿਵੇਂ ਬਣੇ, ਉਸ ਮੈਂ ਉਹਨਾਂ ਦਾ ਰੈਫਰੈਂਸ ਪੜਿਆ। ਔਰ ਮੈਂ ਸਮਝਾਂ ਦੇ ਤੁਹਾਡਾ ਇਹ ਲਈ ਬਹੁਤ ਧੰਨਵਾਦ ਆ ਵੀ ਤੁਸੀਂ ਉਹਨਾਂ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਆ ਜਿਹਨਾਂ ਬਾਰੇ ਮੇਰੇ ਵਰਗੇ ਲੋਕਾਂ ਨੂੰ ਪਤਾ ਹੀ ਨੀ ਬਿਲਕੁਲ, ਔਰ ਇਸ ਲਈ ਇਹ ਤੁਹਾਡਾ ਪ੍ਰੋਗਰਾਮ। ਹਾਂਜੀ
ਹਾਂਜੀ ਹਾਂਜੀ
ਠੀਕ ਜੀ। ਹਾਂਜੀ
ਹਾਂਜੀ, ਮਤਲਬ ਇਹ ਬਹੁਤ ਵਧੀਆ ਮੈਨੂੰ ਲੱਗਦਾ, ਮੈਂ ਤਕਰੀਬਨ ਤੁਹਾਡਾ ਪ੍ਰੋਗਰਾਮ ਮਿਸ ਨਹੀਂ ਮੈਂ ਕਰਦਾ, ਕਦੀ ਕੋਸ਼ਿਸ਼ ਕਰਦਾ ਮੈਂ ਜਰੂਰ ਸੁਣਾ, ਮੇਰੀ ਆਵਾਜ਼ ਵੀ ਸੁਣ ਰਹੇ ਆ।
ਹਾਂਜੀ ਹਾਂਜੀ,
ਬਹੁਤ ਧੰਨਵਾਦ ਜੀ।
ਵਧੀਆ ਗੱਲ ਆ ਵੀ ਲੋਕਾਂ ਨੂੰ ਇਹ ਗੱਲਾਂ ਪਤਾ ਲੱਗਣੀਆਂ ਚਾਹੀਦੀਆਂ। ਹੁਣ ਜੇ ਹੁਣ ਮੈਂ ਦੂਜੇ ਵਿਸ਼ੇ ਤੇ ਨਹੀਂ ਗੱਲ ਕਰੂੰ ਕਿਉਂਕਿ ਸਮਾਂ ਬਹੁਤ ਹੋ ਜਾਣਾ, ਨਾ ਮੈਂ ਕਬੱਡੀ ਗਈ ਦੇਖੀ ਮੈਂ ਵੀ ਸਾਫ਼ ਕਰਾਂ।
ਠੀਕ ਜੀ, ਕੋਈ ਗੱਲ ਨਹੀਂ,
ਤੇ ਬਾਕੀ ਇਹ ਗੱਲਾਂ ਵੀ ਤੁਸੀਂ ਸੱਚ ਸਾਹਮਣੇ ਲਿਆਉਣੇ, ਬਹੁਤ ਵੱਡੀ ਗੱਲ ਆ ਵੀ ਸੱਚ ਕਹਿਣ ਦੀ ਜ਼ਰੂਰਤ ਵੀ ਚਾਹੀਦੀ ਆ ਔਰ ਸੁਣਨ ਦੀ ਵੀ ਜ਼ਰੂਰਤ ਚਾਹੀਦੀ ਆ।
ਨਹੀਂ ਸੁਣਾਂਗੇ ਜੀ, ਸਾਡੇ ਤੇ ਪਊਗਾ ਹੀ ਸੁਣਾਂਗੇ ਜੀ।
ਨਹੀਂ ਮੈਂ ਉਹੀ ਕਹਿਣਾ, ਦੂਜੀ ਗੱਲ ਇਹ ਆ ਵੀ ਜੇ ਅਸੀਂ ਕਿਸੇ ਨੂੰ ਕ੍ਰਿਟੀਸਾਈਜ਼ ਕਰਦੇ ਆ ਤਾਂ ਸਾਡਾ ਨੂੰ ਐਪਰੀਸ਼ੀਏਟ ਕਰਨਾ ਵੀ ਬਣਦਾ ਆ।
ਹਾਂਜੀ ਹਾਂਜੀ।
ਮੈਂ 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 ਤੁਹਾਡੀ ਆਪਾਂ ਆਪਸੀ ਚੀਜ਼ ਤੋਂ ਨਹੀਂ ਗੱਲ ਕਰ ਰਹੇ, ਤੁਹਾਡੇ ਨਾਲ ਮੈਂ ਕਰ ਰਿਹਾ ਗੱਲ ਵੀ ਮੈਂ ਆਪਣੀ ਕਈ ਗੱਲਾਂ ਤੇ ਆਪਾਂ ਇੱਕ ਦੂਜੀ ਆਲੋਚਨਾ ਵੀ ਕਰਦੇ ਆ।
ਹਾਂਜੀ ਹਾਂਜੀ।
ਜਿੱਥੇ ਐਪਰੀਸ਼ੀਏਸ਼ਨ ਬੜੀ ਉਹ ਵੀ ਕਰਨੀ ਚਾਹੀਦੀ ਆ।
ਨਹੀਂ ਜ਼ਰੂਰ,
ਧੰਨਵਾਦ ਜੀ,
ਕਿਉਂਕਿ ਵਿਚਾਰਧਾਰਕ ਤੌਰ ਤੇ ਜਦੋਂ ਆਪਾਂ ਵਿਚਰਦੇ ਆ ਐਪਰੀਸ਼ੀਏਸ਼ਨ।
ਵੀਰ ਜੀ ਸਾਡੇ ਨਾਲ ਦੂਜੇ ਕਾਲਰ ਨੇ ਲੈ ਲਈਏ ਜੀ, ਉਹਨਾਂ ਨੂੰ ਦੋ ਮਿੰਟ ਦੇਖਦੇ ਆ।
ਹਾਂਜੀ
ਹਾਂਜੀ,
ਜਿਹੜਾ ਮਿੱਤਰ ਹੁੰਦਾ ਨਾ ਜੇ ਉਹ ਤੁਹਾਡੀ ਸਿਰਫ ਤੁਹਾਨੂੰ ਐਪਰੀਸ਼ੀਏਟ ਹੀ ਕਰਦਾ, ਇਹਦਾ ਮਤਲਬ ਤੁਹਾਡਾ ਦੁਸ਼ਮਣ ਆ।
ਤੁਹਾਨੂੰ
ਕ੍ਰਿਟੀਸਾਈਜ਼ ਗਲਤ, ਤੁਸੀਂ ਕ੍ਰਿਟੀਸਾਈਜ਼ ਨਹੀਂ ਕਰਦਾ, ਉਹ ਤੁਹਾਡਾ ਮਿੱਤਰ ਨਹੀਂ ਹੁੰਦਾ।
ਉਸ ਕ੍ਰਿਟੀਸਾਈਜ਼ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਕੋਈ ਆਪਾਂ ਨੂੰ ਇੱਕ ਅਹਿਮ ਗੱਲ ਮਿਲ ਜਾਂਦੀ ਹੈ,
ਸਿੱਖਣ ਨੂੰ ਮਿਲਦਾ।
ਹਾਂਜੀ ਹਾਂ,
ਕਿਸੇ ਵਿਦਵਾਨ ਨੇ ਕਿਹਾ ਵੀ ਆਈ ਕ੍ਰਿਟੀਸਾਈਜ਼ ਯੂ ਸੋ ਦੈਟ ਯੂ ਕੈਨ ਇੰਪਰੂਵ।
ਹਾਂਜੀ,
ਮੈਂ ਤੁਹਾਡੀ ਆਲੋਚਨਾ ਤਾਂ ਕਰਦਾ ਵੀ ਤੁਸੀਂ ਸੁਧਰ ਸਕੋ।
ਭਾਜੀ ਮੈਂ ਦੂਜੇ
ਤੂੰ ਤੇ ਯਾਰ ਇੱਦਾਂ ਕਹਿੰਦਾ, ਮੈਂ ਇਸ ਲਈ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਆ ਵੀ ਸੋਚਿਆ ਨੂੰ।
ਥੈਂਕ ਯੂ ਜੀ।
ਮੇਰੇ ਵਰਗੇ ਬੰਦਿਆਂ ਨੂੰ ਜਿਹਨੇ ਨਹੀਂ ਸੁਣਿਆ ਸਰਦਾਰ ਕਪੂਰ ਸਿੰਘ ਹੋਣਾ ਬਾਰੇ, ਗਿਆਨੀ ਗੁਰਦਿੱਤ ਸਿੰਘ ਜੀ, ਗਿਆਨੀ ਗੁਰਮੁਖ ਸਿੰਘ ਜੀ ਜਾਂ ਹੋਰ ਬੜੇ ਮਹਾਂਪੁਰਸ਼ ਹੈਗੇ ਆ, ਇਹਨਾਂ ਨੇ ਪੂਰੇ ਪੰਜਾਬ ਲਈ ਪੂਰੇ ਭਾਰਤ ਲਈ ਕੀਤਾ।
ਹਾਂਜੀ ਭਾਜੀ, ਦੂਜਾ ਕਾਲਰ ਲੈ ਲਈਏ ਅਸੀਂ ਪਲੀਜ਼।
ਹਾਂਜੀ,
ਕਾਲਰ ਲੈ ਲਈਏ, ਦੂਜੀ ਕਾਲ।
ਬਹੁਤ ਮਿਹਰਬਾਨੀ ਜੀ,
ਹਾਂਜੀ ਥੈਂਕ ਯੂ ਭਾਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਆ ਜੀ?
ਵਧੀਆ ਵਧੀਆ ਭਾਜੀ, ਚੜ੍ਹਦੀ ਕਲਾ ਜੀ।
ਅੱਛਾ, ਮੈਂ ਸੋਰੀ ਤੁਹਾਨੂੰ ਇੰਟਰੈਕਟ ਕਰ ਰਿਹਾ, ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ, ਪਰ ਮੈਂ ਜਿਹੜੀ ਤੁਸੀਂ ਕਬੱਡੀ ਬਾਰੇ ਗੱਲ ਕਰ ਰਹੇ ਨਾ, ਕਿਉਂਕਿ ਮੈਂ ਉਹਦੇ ਵਿੱਚ ਇਨਵੋਲਵ ਸੀਗਾ, ਫੈਡਰੇਸ਼ਨ ਦੇ ਵੀ ਚਲੋ ਛੋਟੇ ਮੋਟੇ ਅਹੁਦੇਦਾਰ ਹੈਗੇ ਆ।
ਹਾਂਜੀ,
ਲੇਕਿਨ ਇਹ ਜੋ ਵੀਰੇ ਗੱਲਬਾਤ ਹੋਈ ਆ, ਇਹਦੇ ਵਿੱਚ ਨਾ ਤਾਂ ਕਿਸੇ ਫੈਡਰੇਸ਼ਨ ਦੇ ਪ੍ਰਬੰਧਕ ਦਾ ਕਸੂਰ ਆ ਤੇ ਨਾ ਕਿਸੇ ਕਲੱਬ ਮੈਂਬਰ ਦਾ।
ਹਾਂ,
ਇਹ ਸੋਸਾਇਟੀ ਦਾ ਟੂਰਨਾਮੈਂਟ ਸੀ, ਅਸੀਂ ਪਹਿਲਾਂ ਰਿਕੁਐਸਟ ਕੀਤੀ ਸੀ ਸਾਰਿਆਂ ਨੂੰ ਵੀ ਕੁਛ ਵੀ ਹੋਵੇ ਤੇ ਇਹ ਸੋਸਾਇਟੀ ਦੇ ਟੂਰਨਾਮੈਂਟ ਦੇ ਵਿੱਚ ਰੌਲੀ ਨਾ ਪਵੇ, ਲੋਕੀ ਸੰਗਤ ਜਿਹੜੀ ਟੂਰਨਾਮੈਂਟ ਦੇਖਣ ਆਉਂਦੀ ਆ ਉਹਨੂੰ ਮਤਲਬ ਕੋਈ ਅੜਚਣ ਨਾ ਆਵੇ, ਟਾਈਮ ਉਹਨਾਂ ਦਾ ਜਾਇਆ ਨਾ ਜਾਵੇ, ਆਪਣਾ ਟਾਈਮ ਕੱਢ ਕੇ ਆਉਂਦੇ
ਸਾਰੇ।
ਤੁਹਾਨੂੰ ਮੇਰਾ ਖਿਆਲ ਕੋਈ ਗਲਤ ਕਹਿੰਦੇ, ਕਿਉਂਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਆਪਾਂ ਕਿਸੇ ਦਾ ਮੈਂ ਪੱਖ ਨੀ ਕਰਦਾ, ਕਿਸੇ ਨੂੰ ਮਾੜਾ ਵੀ ਕਹਿੰਦਾ, ਜੋ ਸਹੀ ਹੋਊਗਾ ਤੁਸੀਂ ਆਪ ਦੱਸ।
ਨਹੀਂ ਨਹੀਂ, ਕੋਈ ਗਲਤਫਹਿਮੀ ਹੈ ਨੀ ਜੀ, ਕੋਈ ਗਲਤਫਹਿਮੀ ਨੀ ਕਿਸੇ ਲਈ ਵੀ।
ਮੈਂ ਤੁਹਾਨੂੰ ਦੱਸਦਾ ਨਾ, ਜਿੱਦਾਂ ਤੁਸੀਂ ਕਹਿੰਦੇ ਨਾ ਵੀ ਕੁਛ ਇੱਦਾਂ ਪ੍ਰਬੰਧਕਾਂ ਨੇ ਆਹ ਕਰਦਾ, ਪਤਾ ਗੱਲ ਕੀ ਹੋਈ, ਇੱਕ ਦਿਨ ਪਹਿਲਾਂ ਇਹ ਗੱਲ ਹੋਈ ਸੀਗੀ ਪਹਿਲਾਂ
ਭਾਜੀ ਇੱਕ ਮਿੰਟ ਮੈਂ ਤੁਹਾਨੂੰ ਇੱਕ ਮਿੰਟ ਇੱਥੇ ਰੋਕ ਰਿਹਾ ਭਾਜੀ ਮਿੰਟ ਦੇਖੋ ਮਿੰਟ ਸਾਡੇ ਕੋਲ ਦੋ ਨੇ
ਮੈਂ ਇੱਕ ਮਿੰਟ ਚ ਗੱਲ ਖਤਮ ਕਰ
ਹਾਂਜੀ ਹਾਂ ਠੀਕ ਹੈ ਜੀ
ਗੱਲ ਏਦਾਂ ਸੀ ਵੀ ਪਹਿਲਾਂ ਸਾਡੀ ਇਹ ਰਿਕੁਐਸਟ ਪਾਈ ਸੀ ਗਰੁੱਪ ਜਿਹੜਾ ਸਾਰਿਆਂ ਕਲੱਬਾਂ ਦਾ ਵੀ ਜਿਹੜੇ ਚੋਂ ਟੀਮਾਂ ਨੂੰ ਇੱਕ ਇੱਕ ਪਲੇਅਰ ਮਿਲਣਾ ਉਹਨਾਂ ਨੂੰ ਛੱਡ ਕੇ ਜਿਹੜੀਆਂ ਛੇ ਟੀਮਾਂ ਆ ਉਹਨਾਂ ਦੀਆਂ ਕਬੱਡੀਆਂ ਓਪਨ ਕਰ ਦਿੱਤੀਆਂ ਜਾਣ ਚਾਹੇ ਜਾਤੀ ਪਾ ਲਓ ਚਾਹੇ ਰੇਡਰ ਪਾ ਲਓ ਤਿੰਨ ਟੀਮਾਂ ਨੇ ਉਹਦੇ ਵਿੱਚ ਇਤਰਾਜ਼ ਕੀਤਾ ਵੀ ਨਹੀਂ ਇੱਥੇ ਦੀ ਲੋਕਲ ਕਬੱਡੀ ਜ਼ਰੂਰੀ ਪੈਣੀ ਚਾਹੀਦੀ ਹੈ ਅਸੀਂ ਲੋਕਲ ਕਬੱਡੀ ਦੋ ਰੇਡਰ ਪਾ ਲਵੇ ਇੰਡੀਆ ਵਾਲਾ ਤੀਜੀ ਕਬੱਡੀ ਲੋਕਲ ਪਵੇ
ਠੀਕ ਹੈ ਜੀ
ਉਹ ਸਵੇਰੇ ਆ ਕੇ ਵੀ ਉੱਥੇ ਘੰਟਾ ਇੱਕ ਬਹਿਸ ਚੱਲੀ ਤਾਂ ਜਿੰਨੀ ਗੁਰਦੁਆਰੇ ਵਾਲੀ ਕਮੇਟੀ ਆ ਉਹ ਸਾਰੀ ਬਹੁਤ ਜਿੱਦਾਂ ਗਰਮ ਹੋ ਗਏ ਫਿਰ ਉਹਨਾਂ ਨੂੰ ਕਿਹਾ ਕੋਈ ਨੀ ਅਸੀਂ ਆਪਣੀਆਂ ਟੀਮਾਂ ਨੂੰ ਮਨਾ ਕੇ ਕਿਹਾ ਵੀ ਨਹੀਂ ਜਿੱਦਾਂ ਇਹ ਕਹਿੰਦੇ ਗੁਰਦੁਆਰੇ ਦਾ ਟੂਰਨਾਮੈਂਟ ਹੋ ਜਾਏ ਲੋਕਲੀ ਇੱਕ ਬੰਦਾ ਕਬੱਡੀ ਪਾ ਲਿਆ
ਹਾਂਜੀ
ਉਹਦੇ ਬਾਅਦ ਕੀ ਹੋਇਆ ਜਿਹੜੀਆਂ ਟੀਮਾਂ ਓਬਜੈਕਸ਼ਨ ਕਰਦੀਆਂ ਸੀਗੀਆਂ ਉਹਨਾਂ ਦਾ ਹੀ ਪਲੇਅਰ ਜਿਹੜਾ ਆ ਉਹ ਕਬੱਡੀਆਂ ਪਾਉਣ
ਲੱਗਾ ਭਾਜੀ ਮੈਂ ਇੱਥੇ ਰੋਕ ਰਿਹਾ ਤੁਹਾਨੂੰ ਨਹੀਂ ਮੈਂ ਜਿਹੜੀਆਂ ਤੁਸੀਂ ਗੱਲਾਂ ਮੈਂ ਇੱਕ ਮਿੰਟ ਨਹੀਂ ਮੈਂ ਇੱਥੇ ਮੈਂ ਤੁਹਾਨੂੰ ਰੋਕਣਾ ਭਾਜੀ ਮੇਰਾ ਰੋਕਣਾ ਫਰਜ਼ ਆ
ਸੋਸਾਇਟੀ ਦੇ ਪ੍ਰਧਾਨ ਸਾਹਿਬ ਜਿੰਦੀ ਭਾਜੀ ਤਾਂ ਸੰਤੋਖ ਸਿੰਘ ਜੀ ਤਾਂ ਬਲਕਾਰ ਸਿੰਘ ਜੀ ਬੈਠੇ ਸੀ ਉਹਨਾਂ ਨੇ ਕਿਹਾ ਵੀ ਸਾਡਾ ਟੂਰਨਾਮੈਂਟ ਨਾ ਖਰਾਬ ਹੋਵੇ ਇਸ ਕਰਕੇ ਤੁਸੀਂ ਖਿਲਾਓ ਟੀਮਾਂ ਨੂੰ ਅਸੀਂ ਉਹਨਾਂ ਦੇ ਉੱਤੇ ਫੁੱਲ ਚੜਾਏ ਸੀਗੇ ਬਾਕੀ ਜਿਹੜਾ ਫੈਸਲਾ ਬਦਲਿਆ ਵੀ ਆ ਉਹ ਵੀ ਸੋਸਾਇਟੀ ਨੇ ਬਦਲਿਆ ਅਸੀਂ ਨੀ ਫਿਰ ਬਦਲਿਆ
ਨਹੀਂ ਭਾਜੀ ਮੈਂ ਕਹਿ ਨੀ ਰਿਹਾ ਤੁਹਾਨੂੰ ਕੁਛ ਮੇਰੀ ਹੁਣ ਸੁਣੋ ਤੁਸੀਂ ਜੋ ਵੀ ਤੁਹਾਡਾ ਰੂਲ ਰੈਗੂਲੇਸ਼ਨ ਹੋਇਆ ਸਾਰਾ ਤੁਸੀਂ ਜੋ ਗੱਲ ਕਰ ਰਹੇ ਹੋ ਨਹੀਂ ਮੈਂ ਐਗਰੀ ਆ
ਹਾਂਜੀ
ਉਹਦੇ ਨਾਲ ਉਹੀ ਟੀਮ ਪਹਿਲਾਂ ਖੇਡੀ ਆ ਉਸ ਜਿੱਥੋਂ ਰੌਲਾ ਪਿਆ ਜਾਫੀ ਤੋਂ ਰੌਲਾ ਪਿਆ ਵੀ ਜਾਫੀ ਨੇ ਰੇਡਾਂ ਪਾਈਆਂ ਉਹ ਪਹਿਲੇ ਟੂਰਨਾਮੈਂਟ ਚ ਵੀ ਜਿਹੜਾ ਪਹਿਲਾ ਮੈਚ ਹੋਇਆ ਉਹ ਵੀ ਉੱਥੇ ਵੀ ਰੇਡਾਂ ਪਈਆਂ ਉਦੋਂ ਕਿਉਂ ਨੀ ਉਸ ਚੀਜ਼ ਨੂੰ ਰੋਕਿਆ ਗਿਆ ਦੂਜੀ ਗੱਲ ਨਹੀਂ ਭਾਜੀ ਹੁਣ ਮੈਨੂੰ ਗੱਲ ਕਰਨ ਦਿਓ ਮੈਂ ਤੁਹਾਨੂੰ ਟਾਈਮ ਦਿੱਤਾ ਸੀ ਇਹਦੇ ਨਾਲ ਹੀ ਜਦੋਂ ਉਹ ਸੈਮੀ ਫਾਈਨਲ ਮੈਚ ਚੱਲਦਾ ਉਹਦੇ ਦੌਰਾਨ ਉਹ ਮੁੰਡੇ ਨੇ ਤਿੰਨ ਚਾਰ ਰੇਡਾਂ ਪਹਿਲਾਂ ਵੀ ਪਈਆਂ ਜਦੋਂ ਜੱਫੇ ਲੱਗੇ ਉਦੋਂ ਕਿਉਂ ਨੀ ਉਹ ਰੌਲਾ ਪਾਇਆ ਠੀਕ ਆ ਸਾਰਾ ਕੁਛ ਹੋ ਗਿਆ ਬੈਚ ਖਤਮ ਹੋ ਗਿਆ ਜੇ ਕੋਈ ਪ੍ਰੋਬਲਮ ਸੀਗੀ ਤੇ ਉਸ ਜਿਹੜੀਆਂ ਟੀਮਾਂ ਖੇਡੀਆਂ ਸਨ ਉਹਨਾਂ ਨੂੰ ਅਨਾਊਂਸ ਕਿਉਂ ਕੀਤਾ ਗਿਆ ਉੱਥੇ ਕਿਉਂ ਨੀ ਪ੍ਰਬੰਧਕਾਂ ਵੱਲੋਂ ਜਾਂ ਫੈਡਰੇਸ਼ਨ ਵੱਲੋਂ ਇਹ ਫੈਸਲਾ ਲਿਆ ਗਿਆ ਵੀ ਇਹ ਜਿਹੜਾ ਮੈਚ ਹੋ ਕੇ ਹਟਿਆ ਸਾਨੂੰ 15-20 ਮਿੰਟ ਦਿਓ ਅਸੀਂ ਤੁਹਾਨੂੰ ਇਹਦਾ ਰਿਜ਼ਲਟ ਦਿੰਦੇ ਹਾਂ ਜਾ ਕੇ ਫੈਸਲਾ ਕਰਦੇ ਇਹ ਕਿਉਂ ਨੀ ਹੋਇਆ ਪਹਿਲਾਂ ਫੈਸਲਾ ਦੇ ਦਿੱਤਾ ਗਿਆ ਆਲਰੇਡੀ ਇੱਕ ਟੀਮ ਨੂੰ ਵਿਨਰ ਕਰ ਦਿੱਤਾ ਗਿਆ ਅੱਧੇ ਘੰਟੇ ਬਾਅਦ ਉਹ ਚੀਜ਼ ਨੂੰ ਬਦਲ ਦਿੱਤਾ ਜਾਂਦਾ ਔਰ ਫੈਡਰੇਸ਼ਨ ਦਾ ਹੀ ਬੰਦਾ ਔਰ ਟੀਮ ਦਾ ਸਪੋਰਟਰ ਉੱਥੇ ਪਬਲਿਕ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਮੈਂ ਹਾਂ ਅਸੀਂ ਧੱਕਾ ਕਰਦੇ ਹਾਂ ਤੁਸੀਂ ਇਹ ਦੱਸੋ ਕਿੰਨਾ ਕੁ ਜਾਇਜ਼ ਆ ਤੁਸੀਂ ਵੀ ਇਸ ਫੈਡਰੇਸ਼ਨ ਦੇ ਨੁਮਾਇੰਦੇ ਹੋ
ਨਹੀਂ
ਭਾਜੀ ਉਹਨੇ ਇਹ ਗੱਲ ਕਹੀ ਆ ਮੈਂ ਇਕੱਲਾ ਨੀ ਕਹਿ ਰਿਹਾ ਇਹ ਮਨਜਿੰਦਰ ਸਿੰਘ ਬਾਸੀ ਨੇ ਉੱਥੇ ਇਹ ਗੱਲ ਕਹੀ ਆ ਕਿ ਹਾਂ ਅਸੀਂ ਧੱਕਾ ਕਰਦੇ ਹਾਂ ਇਹ ਦੱਸੋ ਇਹ ਕਿੱਥੇ ਦਾ ਇਨਸਾਫ਼ ਹੈ ਪਲੇਅਰਾਂ ਦਾ ਇਨਸਾਫ਼ ਹੋ ਰਿਹਾ ਨਹੀਂ ਤੁਸੀਂ ਵੀ ਉੱਥੇ ਸੀ ਤੁਸੀਂ ਵੀ ਸੁਣਿਆ ਹੋਵੇਗਾ ਇਹ ਗੱਲ ਵੱਖਰੀ ਹੁਣ ਤੁਸੀਂ ਨਾ ਇਹਦਾ ਜਵਾਬ ਦਿਓ
ਤੁਹਾਡੇ
ਨਾਲ ਸਹਿਮਤ ਆ ਜੋ ਤੁਸੀਂ ਕਹਿ ਰਹੇ ਇੱਦਾਂ ਹੋਇਆ ਆਈ ਐਮ ਅੰਡਰ 100% ਸਹਿਮਤ ਤੁਸੀਂ ਝੂਠ ਨਹੀਂ ਬੋਲ ਸਕਦੇ ਮੇਰੇ ਨਾਲ ਪਰ ਮੈਂ ਨਾਲ ਇਹ ਵੀ ਗੱਲ ਕਰ ਰਿਹਾ ਵੀ ਜਦੋਂ ਟੀਮ ਖੇਡ ਕੇ ਮੈਚ ਸਮਾਪਤ ਹੋ ਚੁੱਕਾ ਸੀ ਉਦੋਂ 29 ਤੇ 31.5 ਜਾਂ 29.5 ਜਾਂ 31 ਦੇ ਨਾਲ ਅਨਾਊਂਸਮੈਂਟ ਹੋਈ ਕਿ ਨਹੀਂ
ਪਤਾ ਨਹੀਂ ਇੱਕ ਉਹਨਾਂ ਦਾ ਪੁਆਇੰਟ ਹੋਲਡ ਵੀ ਕੀਤਾ ਹੋਇਆ
ਸੀ ਭਾਜੀ ਇੱਕੋ ਹੀ ਹੋਲਡ ਕੀਤਾ ਸੀ
ਹਾਂਜੀ ਇੱਕ ਹੋਲਡ ਵੀ ਕੀਤਾ ਸੀਗਾ
ਹਾਂ ਫੇਰ ਵੀ ਠੀਕ ਆ ਫੇਰ ਵੀ ਉਹਦੇ ਮੁਤਾਬਕ ਵੀ ਜਦੋਂ ਉਹ ਪਹਿਲਾਂ ਫੇ ਉਹਨੂੰ ਮੇਰਾ ਇੱਥੇ ਇਹ ਕੰਸਰਨ ਆ ਵੀ ਲੜਾਈ ਦਾ ਕਾਰਨ ਇਹ ਹੋਇਆ ਜੋ ਮੈਂ ਅਨੁਭਵ ਕੀਤਾ ਕਿ
ਇਹਨਾਂ ਕੁਲਦੀਪ ਸਿੰਘ ਜੀ ਲੜਾਈ ਨਹੀਂ ਵੀਰੇ ਕੋਈ ਵੀ
ਭਾਜੀ ਲੜਾਈ ਵਾਲੀ ਗੱਲ ਹੀ ਸੀ ਜਦੋਂ ਇੱਕ ਬੰਦਾ ਇਹ ਗੱਲ ਕਹਿ ਰਿਹਾ ਭਈ ਹਾਂ ਅਸੀਂ ਧੱਕਾ ਕਰਦੇ ਹਾਂ ਫਿਰ ਦੂਜੇ ਬੰਦੇ ਕਹਿਣਗੇ ਵੀ ਤੂੰ ਕਰ ਧੱਕਾ ਫੇਰ ਕੀ ਹੋਊਗਾ ਲੜਾਈ ਹੋਊਗੀ ਨਹੀਂ
ਨਹੀਂ ਮੇਰੇ ਹਿਸਾਬ ਨਾਲ ਉਹਨੂੰ ਅਸੀਂ ਪੁੱਛ ਲੈਂਦੇ ਹਾਂ ਜੀ ਉਹਨੇ ਇੰਨੀ ਗੱਲ
ਭਾਜੀ ਪਬਲਿਕ ਚ ਕਹੀ ਉਹਨੇ ਇਹ ਗੱਲ ਸ਼ਰੇਆਮ ਕਹੀ ਆ ਮੈਂ ਇੱਥੇ ਕੋਈ ਐਲੀਗੇਸ਼ਨ ਨਹੀਂ ਲਾ ਰਿਹਾ ਕਿਸੇ ਦੇ ਮੇਰਾ ਵੀ ਓਨਾ ਹੀ ਆ ਜਿੰਨਾ ਤੁਹਾਡੇ ਨੇੜੇ ਓਨਾ ਹੀ ਮੇਰੇ ਨੇੜੇ ਪਰ ਸੱਚ ਹੈ ਖੈਰ ਐਨੀਵੇ ਭਾਜੀ ਸਾਡਾ ਟਾਈਮ ਜਿਹੜਾ ਉਹ ਤਕਰੀਬਨ ਨੇੜੇ ਹੀ ਹੈ ਜੇ ਕੋਈ ਕਿਸੇ ਨੂੰ ਗੱਲ ਚੰਗੀ ਨਾ ਲੱਗੀ ਵੀ ਤੁਹਾਨੂੰ ਮੈਂ ਕੋਈ ਮਾੜਾ ਚੰਗਾ ਬੋਲ ਗਿਆ ਉਹਲੇ ਵੀ ਖਿਵਾਂਦਾ ਜਾ ਚੁੱਕਾ ਤੇ ਜਿਹੜੇ ਪ੍ਰਬੰਧਕ ਹੋਰ ਨੇ ਜੇਕਰ ਉਹਨਾਂ ਨੂੰ ਕੋਈ ਗੱਲ ਮਾੜੀ ਲੱਗੀ ਹੋਵੇ ਉਹਦੇ ਲਈ ਵੀ ਖਿਵਾਂਦਾ ਜਾ ਚੁੱਕਾ ਹਾਂ ਆਉਣ ਵਾਲੇ ਦਿਨਾਂ ਵਿੱਚ ਜੇਕਰ ਕਿਸੇ ਨੂੰ ਕੋਈ ਗੱਲ ਹੋਵੇ ਜ਼ਰੂਰ 815-8100 ਤੇ ਆਪਾਂ ਫੇਰ ਗੱਲ ਕਰ ਸਕਦੇ ਹਾਂ ਇਸੇ ਤਰ੍ਹਾਂ ਹੀ ਆਪਾਂ ਗੱਲ ਜਿਹੜੀ ਅੱਗੇ
ਦੋਨੇ ਪੱਖ ਰੱਖੇ ਜਾਣ
ਨਹੀਂ ਭਾਜੀ ਦੋਨੇ ਹੀ ਆਪਾਂ ਦੋਨੇ ਹੀ ਰੱਖਾਂਗੇ ਮੈਂ ਤੁਹਾਡੀ ਵੀ ਸੁਣੀ ਆ ਆਪਾਂ ਸੁਣਾਂਗੇ ਆਪਾਂ ਕੋਮਨ ਆ
ਜੀ ਜੀ ਜੀ
ਠੀਕ ਹੈ ਜੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਭਾਜੀ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ
ਹਾਂਜੀ ਜੇ ਕਿਸੇ ਨੂੰ ਕੋਈ ਗੱਲ ਕਰਨੀ ਹੋਵੇ ਤਾਂ 815-8100 ਤੇ ਅਗਲੇ ਜਿਹੜਾ ਸੋਮਵਾਰ ਪ੍ਰੋਗਰਾਮ ਜ਼ਰੂਰ ਕਰ ਸਕਦੇ ਹੋ ਕਿਉਂਕਿ ਜਿਹੜੇ ਸਾਡੇ ਤੋਂ ਅਗਲੇ ਪ੍ਰੈਜੈਂਟਰ ਨੇ ਉਹ ਕਈ ਵੇਲੇ ਇਤਰਾਜ਼ ਉਠਾਉਂਦੇ ਨੇ ਜਦੋਂ ਅਸੀਂ ਜਿਹੜਾ